ओंकार सतनाम कर्ता पुरख निर्भउ निर्वैर अकाल मूरत अजूनी सैभं गुरु प्रसाद जप आदि सच जोगाधि सच है सच नानक होशी पी सच दोए कर जोड़ मांगो एक दाना दोए कर जोड़ मांगो एक दाना साहिब तुठ पावा सास सास नानक आराधे आठ पहर गुण गावा ना हाँ जति सती नहीं पढ़या मूरख मुगदा जन्म भया परणवत नानक तिन की शरणा जिन तू नाहीं विसरया परणवत नानक तिन की शरणा जिन तू नाहीं विसरया परम सम्मान योग जुगो जुग अटल साहिब सतगुरु श्री गुरु ग्रंथ साहिब सच्चे पातशाह जी दी पावन पवित्र हजूरी विच तीसरे इस दीवान दी हाजरी आप जी ने सारा दिन भरी संध्या दे दीवान प्रारंभ हो लगे ने आओ करो कृपालता बख्शे हुए समय अंदर रह के जितनी कु सूझ धन गुरु ग्रंथ साहिब जी बख्शणगे और आप संगत रहमत करोगे ओ विचारां आप नाल सांझियां कीतियां जाणगियां यतन करिए इस मन नूं टिका के गुरु के शब्द विच जोड़न दा विचार तो पहलां गुरु बख्शी फतेह प्रवान करो जी वाहिगुरु जी का खालसा वाहिगुरु जी की फतेह उस महान महापुरुष की याद अंदर आप जी निरंतर गुरु शब्द गुरबाणी और गुरमत नाम नल जुड़े हो ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਪੜ੍ਹਦਿਆਂ ਚਾਰ ਗੱਲਾਂ ਬੜੀਆਂ ਸਪਸ਼ਟ ਸਮਝ ਵਿੱਚ ਪੈਂਦੀਆਂ ਨੇ। ਜੇ ਕਿਸੇ ਮਨੁੱਖ ਨੂੰ ਆਪਾਂ ਸਿਰਫ ਚਾਰ ਸ਼ਬਦਾਂ ਵਿੱਚ, ਚਾਰ ਪੰਕਤੀਆਂ ਵਿੱਚ ਇਹ ਗੱਲ ਸਮਝਾਉਣੀ ਚਾਹੀਏ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ ਕੀ, ਆਪਾਂ ਨਮਸਕਾਰ ਕਰਨੇ ਹਾਂ ਅਤੇ ਜੇ ਕੋਈ ਪ੍ਰਸ਼ਨ ਕਰੇ ਵੀ ਗੁਰੂ ਗ੍ਰੰਥ ਸਾਹਿਬ 'ਚ ਹੈ ਕਿ ਅਨ ਮਤ ਵਾਲਾ ਜਿਤਨੀ ਕੁ ਸੂਝ ਸਾਹਿਬ ਨੇ ਬਖਸ਼ੀ ਚਾਰ ਬਚਨ ਗੁਰੂ ਗ੍ਰੰਥ ਸਾਹਿਬ 'ਚ ਵਾਰ ਵਾਰ ਮਿਲਣਗੇ। ਪਹਿਲੀ ਗੱਲ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਸੱਚ ਦੀ ਵਿਆਖਿਆ ਹੈ। ਦੂਸਰੀ ਕਿ ਸੱਚ ਨੂੰ ਪਾਉਣ ਦਾ ਵਸੀਲਾ ਦੱਸਿਆ ਹੈ। ਤੀਸਰਾ, ਜਿਨ੍ਹਾਂ ਨੇ ਸੱਚ ਨੂੰ ਪਾ ਲਿਆ ਉਹਨਾਂ ਦੀ ਉਪਮਾ ਕੀਤੀ ਗਈ, ਅਤੇ ਚੌਥੇ ਉਹ ਲੋਕ ਨੇ ਜਿਨ੍ਹਾਂ ਮਨੁੱਖਾਂ ਜਨਮ ਤਾਂ ਲਿਆ ਪਰ ਸੱਚ ਪਾਉਣ ਦੇ ਮੁਕਾਮ ਤੱਕ ਉਹ ਪਹੁੰਚ ਨਾ ਸਕੇ। ਸੱਚ ਦੀ ਵਿਆਖਿਆ, ਸੱਚ ਨੂੰ ਪਾਉਣ ਦਾ ਵਸੀਲਾ, ਜਿਨ੍ਹਾਂ ਨੇ ਸੱਚ ਨੂੰ ਪਾਇਆ ਉਹਨਾਂ ਦੀ ਸਿਫਤ, ਅਤੇ ਜਿਹੜੇ ਸੱਚ ਪਾਉਣ ਤੋਂ ਵਿਰਵੇ ਰਹਿ ਗਏ ਉਹਨਾਂ ਦੇ ਜੀਵਨ ਨੂੰ ਹਜ਼ੂਰ ਨੇ ਬਾਣੀ ਵਿੱਚ ਬਿਆਨ ਕੀਤਾ ਹੈ। ਇਸੇ ਅਧੀਨ ਕਿ ਜਿਨ੍ਹਾਂ ਨੇ ਸੱਚ ਨੂੰ ਪਾਇਆ ਉਹਨਾਂ ਲਈ ਗੁਰੂ ਗ੍ਰੰਥ ਸਾਹਿਬ ਨੇ ਕੁਝ ਸ਼ਬਦ ਚੁਣ ਕੇ ਅੰਮ੍ਰਿਤ ਬਾਣੀ ਵਿੱਚ ਦਰਜ ਕੀਤੇ। ਉਹਨਾਂ ਲਈ ਸ਼ਬਦ ਵਰਤਿਆ ਗਿਆ ਭਗਤ, ਉਹਨਾਂ ਲਈ ਸ਼ਬਦ ਵਰਤੇ ਗਏ ਬ੍ਰਹਮ ਗਿਆਨੀ, ਉਹਨਾਂ ਲਈ ਸ਼ਬਦ ਵਰਤੇ ਗਏ ਸਾਧ, ਉਹਨਾਂ ਲਈ ਸ਼ਬਦ ਵਰਤਿਆ ਗਿਆ ਸੰਤ, ਉਹੀ ਸ਼ਬਦ ਵਰਤਿਆ ਗਿਆ ਗੁਰਸਿੱਖ, ਅਤੇ ਉਹਨਾਂ ਲਈ ਸ਼ਬਦ ਵਰਤਿਆ ਗਿਆ ਗੁਰਮੁਖ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਇੱਕ ਇੱਕ ਸ਼ਬਦ ਦੀ ਫਿਰ ਵਿਆਖਿਆ ਕੀਤੀ ਹੈ। ਜਦੋਂ ਹਜ਼ੂਰ ਦੇ ਅੰਮ੍ਰਿਤ ਬਚਨ ਆਪਾਂ ਪੜ੍ਹਦੇ ਹਾਂ, ਜੇ ਪੁੱਛੀਏ ਮਹਾਰਾਜ ਕਿ ਸੰਤ ਦੀ ਪਰਿਭਾਸ਼ਾ ਕੀ ਹੈ, ਅਤੇ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਬੋਲ ਕੇ ਸੰਤ ਦੀ ਵਿਆਖਿਆ ਕਰਨਗੇ। ਬ੍ਰਹਮ ਗਿਆਨੀ ਦੀ, ਸਾਧ ਦੀ, ਭਗਤ ਦੀ, ਗੁਰਮੁਖ ਦੀ, ਗੁਰਸਿੱਖ ਦੀ ਪਰਿਭਾਸ਼ਾ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਪਰ ਚੇਤੇ ਰੱਖੋ, ਉਹ ਪਰਿਭਾਸ਼ਾ ਵਾਲੇ ਸ਼ਬਦ ਪੜ੍ਹਨੇ ਸਕਾਰਥੇ ਤਾਂ ਨੇ ਕਿ ਜੇ ਉਸ ਸ਼ਬਦ ਨੂੰ ਪੜ੍ਹ ਕੇ ਕਿਸੇ ਨੇ ਅਮਲੀ ਜਾਮਾ ਪਹਿਨ ਲਿਆ, ਜੇ ਕਿਸੇ ਨੇ ਉਹਦੇ 'ਤੇ ਅਮਲ ਕੀਤਾ ਹੈ। ਹੁਣ ਭਗਤ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਬੜੀ ਵਾਰੀ ਆਇਆ, ਅਤੇ ਭਗਤ ਦੀ ਵਿਆਖਿਆ ਬਾਬਾ ਫਰੀਦ ਸਾਹਿਬ ਜੀ ਨੇ ਬੜੇ ਸਰਲ ਸ਼ਬਦਾਂ ਵਿੱਚ ਕੀਤੀ, ਅਤੇ ਹਰ ਇੱਕ ਇਨਸਾਨ ਨੂੰ ਭਗਤ ਦੀ ਵਿਆਖਿਆ ਸਮਝ ਪੈ ਜਾਏ। ਭਗਤ ਸਾਹਿਬ ਬਾਬਾ ਫਰੀਦ ਜੀ ਨੇ ਬਚਨ ਕੀਤਾ ਹੈ ਕਿ ਭਗਤ ਅਸਲ ਵਿੱਚ ਉਹ ਹੈ ਕਿ ਜਿਸ ਕੋਲ ਮਤ ਦਾ ਕੋਟ ਹੈ, ਮਤ ਦਾ ਕਿਲ੍ਹਾ ਹੈ, ਜਿਸ ਨੂੰ ਰੱਬ ਨੇ ਮਤ ਬਹੁਤ ਦਿੱਤੀ ਹੈ, ਪਰ ਇੰਨੀ ਉੱਚੀ ਮਤ ਹੋਣ ਦੇ ਬਾਵਜੂਦ ਵੀ ਜਦੋਂ ਗੁਰੂ ਦੇ ਸਾਹਮਣੇ ਆਉਂਦਾ ਕਦੀ ਆਪਣੀ ਮਤ ਦਾ ਪ੍ਰਗਟਾਵਾ ਨਹੀਂ, ਹਰ ਵੇਲੇ ਝੋਲੀ ਅੱਡ ਕੇ ਭਗਤ ਪਰਮੇਸ਼ਵਰ ਤੋਂ ਤਾਂ ਵੀ ਸਮਾਧੀ ਮੰਗੀ ਜਾਂਦਾ ਹੈ। ਮਤ ਹੈ ਪਰ ਇਆਣਾ ਬਣ ਕੇ ਆਉਂਦਾ ਹੈ, ਉਸ ਕੋਲ ਤਾਕਤ ਬਹੁਤ ਹੈ। ਜੇ ਪ੍ਰਭੂ ਕਹੇ ਕਿ ਇੱਕ ਵਾਰੀ ਤੂੰ ਆਪਣੀ ਜ਼ਬਾਨ ਤੋਂ ਕਹੇ ਮੈਂ ਧਰਤੀ ਨੂੰ ਟੇਡਿਆਂ ਕਰ ਸਕਣਾ, ਇੰਨੀ ਤਾਕਤ ਹੋਣ ਦੇ ਬਾਵਜੂਦ ਵੀ ਉਹ ਨਿਤਾਣਾ ਬਣ ਕੇ ਰਹਿੰਦਾ ਹੈ। ਅਤੇ ਪਿਆਰਿਓ, ਜੇ ਉਹਦੇ ਕੋਲ ਸੁੱਕੀ ਰੋਟੀ ਹੈ, ਭਗਤ ਨੂੰ ਵੰਡਣ ਦੀ ਜਾਚ ਹੈ, ਕੇਵਲ ਸੁੱਕੀ ਰੋਟੀ ਨਹੀਂ ਇੱਕ ਤਿਲ ਮਿਲੇ ਅਤੇ ਤਿਲ ਨੂੰ ਵੀ ਘੋਲ ਕੇ ਉਹ ਲੋ ਸੰਗਤ ਨੂੰ, ਜਗਿਆਸੂਆਂ ਨੂੰ ਪਿਆ ਦਿੰਦਾ ਹੈ, ਅਤੇ ਇਹ ਗੱਲ ਦ੍ਰਿੜ ਕਰਾ ਦਿੰਦਾ ਹੈ ਕਿ ਭਗਤ ਅੱਧੀ ਤੋਂ ਅੱਧਾ ਟੁਕੜਾ ਵੀ ਰੋਟੀ ਦਾ ਵੰਡ ਕੇ ਖਾਂਦਾ। ਤਿੰਨ ਗੁਣ ਨੇ ਭਗਤ ਦੇ। ਸਹਿਬ ਬਾਬਾ ਫਰੀਦ ਜੀ ਨੇ ਤਿੰਨੇ ਬਚਨ ਕਹਿ ਕਹਿਣ ਲੱਗੇ, ਮਤ ਖੁੰਦੀ ਹੋਏ ਇਆਣਾ, ਤਾਣ ਖੁੰਦਾ ਹੋਏ ਨਿਤਾਣਾ, ਅਣ ਖੁੰਦਾ ਆਪ ਵੰਡਾਏ। ਕਹਿਣ ਲੱਗੇ ਕੋਈ ਐਸਾ ਭਗਤ ਸਦਾ ਜਿਹਦੇ ਕੋਲ ਇਹ ਤਿੰਨ ਲਕਸ਼ਣ ਨੇ, ਅਮਲੀ ਜਾਮਾ ਹੈ ਜਿਸ ਦਾ, ਉਹਨੂੰ ਭਗਤ ਕਿਹਾ ਜਾਂਦਾ ਹੈ। ਹੇ ਸੱਚੇ ਪਾਤਸ਼ਾਹ, ਕਿ ਆਪ ਕਿਰਪਾਲਤਾ ਕਰੋ, ਫਿਰ ਸਾਧ ਦੀ ਪਰਿਭਾਸ਼ਾ ਕੀ ਹੈ? ਭਾਈ ਸਾਹਿਬ ਭਾਈ ਗੁਰਦਾਸ ਦੀ ਰਚਨਾ ਵਿੱਚੋਂ ਇੱਕ ਅਰਜ਼ ਕਰਦਿਆਂ ਉਹਨਾਂ ਨੇ ਇੱਕ ਤੁਕ ਵਿੱਚ ਸਾਧ ਦਾ ਜੀਵਨ ਦੱਸੇ। ਭਾਵਾਂ ਕਿ ਗੁਰੂ ਅਰਜਨ ਦੇਵ ਕਿਰਪਾਲੂ ਜੀ ਨੇ ਮਿਹਰ ਕੀਤੀ ਅਤੇ ਸ਼ਬਦ ਕਹਿ ਅਗੰਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹਿ ਸੋ ਮੁਕਤਾ ਹੋਏ, सुन मीता नानक बिनवंता साध जना की अचरज कथा। भाई साहब नूं पुछया उन्हां एक तुक विच अर्थ कर दिते, कहन लगे साध होवे नौ द्वारे साध, साध सदाया। यह शब्द वल ध्यान देना, नौ द्वारे साध कहिंदे ने जिन्हें अपने संसार विच विचरदिआं शरीर के नौ द्वारिआं नूं नौ इंद्रियां नूं साध लिया है, सच जानी नौ द्वारे साधन वाला ही साध। नौ द्वारे साध, साध सदाया। जदों हजूर नूं पुछिआ दाता जी फिर ब्रह्म ग्यानी की परिभाषा की है, प्यारिओ ये शब्द व्याख्या करने सौखे ने, उचारण करके संगत नूं परिभाषा दसनी सुखैन है, पर इस पिछे पता नहीं कितने जन्मां दी रहमत रब दी ते कितनी कु उन्हां दी कठिन कालना हुंदी है। ब्रह्म ज्ञानी कौन है? गुरु अर्जुन साहब जी ने एक श्लोक विच ही मेहर कर दिती, कहन लगे मन साचा मुख साचा सोए, अवर ना पेखै एक बिन कोए, नानक ए लक्षण ब्रह्म ज्ञानी होए। सच्चे पातशाह के ब्रह्म ज्ञानी भगत आप जी ने सारियां दी व्याख्या कीती, ते गुरमुख कौन है? हजूर ने एक तुक विच एदी व्याख्या कर दिती, कहन लगे गुरमुख असल विच होवे जिहड़ा सिर तो पैरां तक केवल सिमरन दा रूप ही हो चुका। हकीकत ए वे कि गुरमुख शब्द सिख लई भी वरत्या है ते गुरमुख शब्द सतगुरु लई भी वरत्या है। जदों गुरु अर्जुन साहब जी की गल भाई गुरदास करदे ने ते जिहड़ी पौड़ी असी पढ़ने आ रहिंदे गुर दरियाओ विच मीन कुलीन खेत निरबाणी, उहदे अखीर विच सतगुरु लई शब्द गुरमुख वरते हैं। कहन लगे कि धन गुरु अर्जुन देव सच्चे पातशाह गुरमुख सुख फल पिरम रस सहज समाध साध संग जाह, गुरमुख शब्द वरते हैं। गुरमुख है कौन? हजूर कहन लगे गुरमुख होवे जिस ते मालक ने यह रहमत कर दिती कि गुरमुख रोम रोम खर त्यावै। के सच्चे पातशाह फिर गुरसिख कौन है? ते गुरु रामदास जी का असी ये श्लोक आप सारे पढ़ दिओ, जबानी आप नूं कंठ होना, मैं सिर्फ ट्यूक मात्र कह के अगे चलना चाहना। हजूर कहिंदे ने जेड़ा अपने आप नूं सिख कहाउंदा है, जेड़ा कहिंदा मैं बाबे नानक दा सिख हाँ, उहदा सब तो पहला लक्षण ए वे कि वह पैर रात रहिंदियां अपने आसन नूं छड़ दिंदा है, अपने मंजे नूं त्याग दिता, नींद तो उथान होया ते उठदिया सार उन्हें अपनी रसना तो गुरु गुरु कहना शुरू कर दिता है। गुरमंत्र का अभ्यास कर लगा, हजूर ने इस श्लोक विच गुरसिख की परिभाषा दिती, कहन लगे गुर सतगुर का जो सिख अखाए सो भलके उठ हर नाम त्यावै, उद्यम करे भलके प्रभाती इशनान करे अमृत सरनावै। ये सारे श्लोक विच गुरसिख की परिभाषा है। वो सास ग्रास जपदा है, बहिंदियां उठदियां बाणी नूं भुलांदा नहीं, ते जिस नूं त्रुट के गुरु इन्ना जीवन बख्श देवे ते जीवन बख्श के सतगुरु उसे सिख दे चरणा दी धूड़ लोचदे ने कि जन नानक धूड़ मंगै तिस गुरसिख की जो आप जपै अवरै नाम जपावै। ये गुरसिख है, ब्रह्म ज्ञानी साध भगत गुरमुख गुरसिख। अज असी गल करने पए हां उस महान महापुरश की जिन्हां नाल शब्द संत भी वरत्या गया है। एक अर्ज मैं आरंभ विच करनी चाहना, एक कदी ना भुलीए कि जिथे असलीयत होवेगी उत्थे पखंड जरूर होवेगा। जे कोई असली गहना बना के बाजार विच लिआउंदा है ते एक गल चेते रखियो, उहदी नकल बनाउण वाला भी किते ना किते बैठा है, पर जे नकल आ जाए ते इहदा मतलब ये नहीं कि असल चीज़ बिल्कुल खत्म हो गई है। संत बाबा अतर सिंह महाराज जी का जीवन लिखदियां बाबा तेजा सिंह डबल एम ए ने आरंभ विच दो गल्लां बड़ियां भावपूर्त कहियां। कहिंदे ने कई वारी असी बड़ी काहली नाल ये शब्द कह दिंदे आ, लो जी कोई संत नहीं, कोई साध नहीं, कोई ब्रह्म ज्ञानी नहीं। कहिंदे ने भलिओ मेरे गुरु ग्रंथ साहिब की गोद विच बैठ के ये शब्द ना क्या कर। पुछया जी क्यों? ਜਦੋਂ ਅਸੀਂ ਕਹਿੰਦੇ ਹਾਂ ਕੋਈ ਸੰਤ ਨਹੀਂ, ਕੋਈ ਬ੍ਰਹਮ ਗਿਆਨੀ ਨਹੀਂ, ਕੋਈ ਸਾਧ ਨਹੀਂ, ਕੋਈ ਗੁਰਮੁਖ ਨਹੀਂ, ਉੱਥੇ ਉਹਨਾਂ ਉਦਾਹਰਣ ਦਿੱਤੀ ਕਿ ਇੱਕ ਮਾਸਟਰ, ਇੱਕ ਉਸਤਾਦ, ਇੱਕ ਟੀਚਰ ਕਲਾਸ ਰੂਮ ਵਿੱਚ ਖਲੋਤਾ ਹੈ, ਵਿਦਿਆਰਥੀ ਉਸ ਉਸਤਾਦ ਦੇ ਸਾਹਮਣੇ ਬੈਠੇ ਨੇ, ਅਤੇ ਬਾਹਰੋਂ ਆਇਆ ਬੰਦਾ ਕਮਰੇ ਵਿੱਚ ਪ੍ਰਵੇਸ਼ ਕਰੇ ਅਤੇ ਆਉਂਦਿਆਂ ਸਾਰ ਕਲਾਸ ਵਿੱਚ ਖਲੋ ਕੇ ਇਹ ਕਹਿਣ ਲੱਗ ਪਵੇ ਕਿ ਇਸ ਕਲਾਸ ਦਾ ਕੋਈ ਵੀ ਵਿਦਿਆਰਥੀ ਲਾਇਕ ਨਹੀਂ, ਕਹਿੰਦੇ ਨੇ ਹੋ ਸਕਦਾ ਵਿਦਿਆਰਥੀਆਂ ਨੂੰ ਤਾਂ ਗੱਲ ਕੁਛ ਵੀ ਨਾ ਕਹਿ, ਪਰ ਪੜ੍ਹਾਉਣ ਵਾਲੇ ਦੇ ਪੱਲੇ ਕੁਝ ਨਹੀਂ ਰਹਿ ਜਾਂਦਾ ਕਿ ਮੈਂ ਸਾਰੇ ਸਾਲ ਵਿੱਚ ਇੱਕ ਵਿਦਿਆਰਥੀ ਵੀ ਲਾਇਕ ਨਹੀਂ ਪੈਦਾ ਕਰ ਸਕਿਆ। ਫਿਰ ਬੇਨਤੀ ਮੇਰੀ ਸਮਝਿਓ, ਕਲਾਸ ਲੱਗੀ ਹੈ ਅਤੇ ਉਸਤਾਦ ਦੇ ਸਾਹਮਣੇ ਖਲੋ ਕੇ ਸ਼ਬਦ ਕਹਿ ਦੇਣੇ ਕਿ ਇਸ ਕਲਾਸ ਦਾ ਕੋਈ ਵੀ ਵਿਦਿਆਰਥੀ ਲਾਇਕ ਨਹੀਂ, ਬੱਚਿਆਂ 'ਤੇ ਸ਼ਾਇਦ ਅਸਰ ਨਾ ਹੋਵੇ ਪਰ ਉਸਤਾਦ ਦੇ ਮਨ ਨੂੰ ਜ਼ਰੂਰ ਠੇਸ ਲੱਗੇਗੀ ਕਿ ਮੈਂ ਆਪਣੇ ਸਮੇਂ ਵਿੱਚ ਇੱਕ ਵਿਦਿਆਰਥੀ ਵੀ ਲਾਇਕ ਨਹੀਂ ਪੈਦਾ ਕਰ ਸਕਿਆ। ਕਹਿਣ ਲੱਗੇ, ਜੇ ਗੁਰੂ ਗ੍ਰੰਥ ਸਾਹਿਬ ਜੁਗੋ ਜੁਗ ਅਟਲ ਹੈ ਤਾਂ ਕਦੀ ਭੁੱਲੀ ਨਾ, ਗੁਰੂ ਕੀ ਹਜ਼ੂਰੀ ਵਿੱਚ ਕਰਨੀ ਵਾਲੇ ਗੁਰਸਿੱਖ ਵੀ ਜੁਗੋ ਜੁਗ ਅਟਲ ਹੀ ਰਹਿਣ। ਜੇ ਸਮਰੱਥ ਗੁਰੂ ਹੈ, ਜਿਸ ਕੋਲ ਲਹਿਮਤਾਂ ਵਰਦੀਆਂ ਨੇ, ਉਸ ਗੁਰੂ ਦੀ ਹਜ਼ੂਰੀ ਵਿੱਚ ਕਰਨੀ ਵਾਲੇ ਵੀ ਅਨੇਕਾਂ ਮਿਲਣਗੇ। ਇੱਥੇ ਇੱਕ ਅਰਜ਼ ਕਰਾਂ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਸੰਤ ਨੂੰ ਪ੍ਰਵਾਨ ਕੀਤਾ ਹੈ, ਭਗਤ ਨੂੰ ਪ੍ਰਵਾਨ ਕੀਤਾ ਹੈ, ਬ੍ਰਹਮ ਗਿਆਨੀ ਨੂੰ ਪ੍ਰਵਾਨ ਕੀਤਾ ਹੈ। ਆਓ ਕੁਛ ਕੁ ਬਾਣੀ ਵਿੱਚੋਂ ਆਪਾਂ ਸ਼ਬਦਾਂ ਦੇ ਦਰਸ਼ਨ ਕਰੀਏ। ਪਖੰਡ ਦੀ ਗੱਲ ਵੀ ਰੱਜ ਕੇ ਕੀਤੀ, ਪਰ ਨਾਲ ਇਹ ਨਹੀਂ ਕਿਹਾ ਹਰ ਬੰਦੇ ਲਈ ਤੂੰ ਸ਼ਬਦ ਪਖੰਡੀ ਵਰਤਣ ਲੱਗ ਪਵੇ। ਆਸਾ ਕੀ ਵਾਰ ਆਪ ਜੀ ਕੀਰਤਨ ਸਰਵਣ ਕਰ ਦਿਓ। ਮੈਂ ਦੋ ਕੁ ਤੁਕਾਂ ਆਪ ਨਾਲ ਸਾਂਝੀਆਂ ਕਰਾਂ, ਉਹਨਾਂ ਦੋ ਤੁਕਾਂ ਵਿੱਚੋਂ ਗੱਲ ਸਪਸ਼ਟ ਹੋ ਜਾਏਗੀ ਕਿ ਪਿਆਰਿਆ ਪਖੰਡ ਦਾ ਵੀ ਬੋਲਬਾਲਾ ਹੈ ਅਤੇ ਇਹ ਵੀ ਭੁੱਲੀ ਨਾ, ਕਮਾਈ ਵਾਲੇ ਵੀ ਬੈਠੇ ਹੋਏ। ਸਤਿਗੁਰੂ ਨੇ ਇੱਕ ਪਾਸੜ ਗੱਲ ਨਹੀਂ ਕਹੀ। ਜਦੋਂ ਅਸੀਂ ਇਹ ਅੰਮ੍ਰਿਤ ਬਚਨ ਪੜ੍ਹਦੇ ਹਾਂ ਕਿ ਅੰਦਰੋਂ ਝੂਠੇ ਪੈਜ ਬਾਹਰ, ਇਹ ਪਖੰਡ ਦੀ ਪ੍ਰਪੰਚ ਦੀ ਗੱਲ ਕੀਤੀ ਕਿ ਅੰਦਰ ਝੂਠ ਹੈ, ਬਾਹਰ ਉਹਨਾਂ ਨੇ ਕੇਵਲ ਵਿਖਾਵਾ ਬਣਾਇਆ। ਅੰਦਰੋਂ ਝੂਠੇ ਪੈਜ ਬਾਹਰ, ਦੁਨੀਆਂ ਅੰਦਰ ਫੈਲ, 68 ਤੀਰਥ ਜੇ ਨਹਾਵੇਂ ਉਤਰੈ ਨਾਹੀਂ ਮੈਲ। ਇਹਦੇ ਵਿੱਚ ਸਪਸ਼ਟ ਕੀਤਾ ਬਾਹਰੋਂ ਭੇਖ ਹੈ, ਅੰਦਰ ਕਪਟ ਹੈ, ਲੋਕਾਂ ਵਿੱਚ ਆਪਣਾ ਪ੍ਰਪੰਚ ਚਲਾਇਆ ਅਤੇ ਅਗਲੀ ਤੁਕ ਨਾਲ ਹੀ ਕਹਿ ਦਿੱਤੀ ਮਤਾ ਸਮਝੇ ਕਿ ਕਮਾਈ ਵਾਲੇ ਕੋਈ ਨਹੀਂ ਹੁੰਦੇ। ਨਹੀਂ ਪਿਆਰਿਆ, ਕਿ ਜਿਨ ਪੱਟ ਅੰਦਰ ਬਾਹਰ ਗੁੱਦੜ ਅਤੇ ਭਲੇ ਸੰਸਾਰ। ਜੇ ਪਖੰਡ ਦੀ ਗੱਲ ਕੀਤੀ ਅਤੇ ਨਾਲ ਕਮਾਈ ਵਾਲਿਆਂ ਨੂੰ ਅੱਖਾਂ ਓਲੇ ਨਹੀਂ ਖੋਣ ਦਿੱਤਾ। ਕਹਿਣ ਲੱਗੇ ਜਿਨ ਪੱਟ ਅੰਦਰ, ਜਿਨ੍ਹਾਂ ਦੇ ਅੰਦਰ ਨਾਮ ਦਾ ਰੇਸ਼ਮ ਹੈ, ਬਾਹਰੋਂ ਭਾਵੇਂ ਲੀਰਾਂ ਪਾਈ ਬੈਠੇ ਨੇ ਪਰ ਸੱਚ ਜਾਣੀ ਉਹ ਖੁਦਾ ਦੇ ਨਜ਼ਦੀਕ ਨੇ। ਜਿਨ ਪੱਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ, ਤਿੰਨ ਨਿਹੋ ਲੱਗਾ ਰੱਬ ਛੇਤੀ, ਦੇਖ ਮੈਂ ਵਿਚਾਰ ਰੰਗ ਹੱਸੈ ਰੰਗ ਰੋਵੈ, ਚੁੱਪ ਪੀ ਕਰ ਜਾਹੇ ਪਰਵਾਹ ਨਾਹੀਂ ਕਿਸੇ ਕੇਰੀ ਬਾਜ ਸੱਚੇ ਨਾ। ਇੱਕ ਰੱਬ ਤੋਂ ਬਿਨਾਂ ਉਹਨਾਂ ਨੂੰ ਕਿਸੇ ਦੀ ਪਰਵਾਹ ਨਹੀਂ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਹੀ ਅਸੀਂ ਭਗਤ ਜੀ ਦਾ ਜੀਵਨ ਪੜ੍ਹਦੇ ਹਾਂ। ਭਗਤ ਕਬੀਰ ਸਾਹਿਬ ਜੀ, ਉਹਨਾਂ ਦਾ ਜੀਵਨ ਵੀ ਮੈਂ ਸ਼ਬਦ ਅਰਜ ਕੀਤੇ ਨੇ ਕਿਉਂਕਿ ਆਪਣੇ ਜੀਵਨ ਨਾਲ ਸੰਬੰਧਿਤ ਵੀ ਉਹਨਾਂ ਸ਼ਬਦ ਦਰਜ ਕੀਤੇ। ਉਹਨਾਂ ਬਿਲਕੁਲ ਨਹੀਂ ਪੜ੍ਹਦਾ ਪਾਇਆ। ਜੇ ਘਰ ਮਾਈ ਨੇ ਕਲੇਸ਼ ਪਾਇਆ ਤੇ ਭਗਤ ਬਾਣੀ ਵਿੱਚ ਕਹਿ ਗਏ ਕਿ ਦੁਨੀਆਂ ਦੇ ਲੋਕੋ, ਪਰਮਾਰਥ 'ਤੇ ਚੱਲਦਿਆਂ ਜਨਮ ਦੇਣ ਵਾਲੀ ਮਾਂ ਵੀ ਰੋ ਸਕਦੀ ਹੈ ਅਤੇ ਸ਼ਬਦ ਕਹਿ ਮੁਸ ਮੁਸ ਰੋਵੈ ਕਬੀਰ ਕੀ ਮਾਈ। ਜੇ ਕਿਤੇ ਉੱਚੀ ਜ਼ਾਤ ਵਾਲਿਆਂ ਨੇ ਵਿਰੋਧ ਕੀਤਾ ਤੇ ਉਸ ਭਗਤ ਨੇ ਬਾਣੀ ਵਿੱਚ ਇਹ ਸ਼ਬਦ ਦਰਜ ਕਰ ਦਿੱਤੇ। ਕਹਿਣ ਲੱਗੇ ਕਿ ਤੁਮ ਕਤ ਬ੍ਰਾਹਮਣ, ਹਮ ਕਤ ਸੂਦ, ਖਮ ਕਤ ਲੋਹੂ, ਤੁਮ ਕਤ ਦੂਧ। ਪਰ ਉਸ ਮਹਾਂਪੁਰਸ਼ ਨੇ ਜਦੋਂ ਸੰਤ ਦੀ ਗੱਲ ਕੀਤੀ ਤੇ ਇੰਨੀ ਭਾਵਨਾ ਨਾਲ ਉਹਨਾਂ ਸ਼ਬਦ ਵਰਤੇ, ਕਬੀਰ ਸੰਤ ਕੀ ਗੈਲ ਨਾ ਛੋਟੀਐ, ਮਾਰਗ ਲਾਗਾ ਜਾਉ, ਰੱਬ ਦੀ ਕਰਨੀ ਵਾਲਾ ਕੋਈ ਮਿਲ ਜਾਏ ਉਹਦੇ ਮਾਰਗ ਨੂੰ ਛੱਡੀ ਨਾ, ਉਹਦੇ ਰਸਤੇ ਨੂੰ ਛੱਡੀ ਨਾ, ਕਿਉਂਕਿ ਉਹਦੇ ਦੀਦਾਰ ਕੀਤਿਆਂ ਤੇਰੇ ਅੰਦਰ ਨੂੰ ਸਕੂਨ ਮਿਲੇਗਾ ਤੇ ਜਦੋਂ ਚਾਰ ਘੜੀਆਂ ਕੋਲ ਬੈਠੇਗਾ ਉਹਦੇ ਅੰਦਰੋਂ ਨਿਕਲਦੀ ਕੋਈ ਵਾਈਬ੍ਰੇਸ਼ਨ, ਉਹਦੇ ਅੰਦਰ ਦੀਆਂ ਤਰੰਗਾਂ ਤੈਨੂੰ ਵੀ ਨਾਮ ਵਾਲੇ ਪਾਸੇ ਜੋੜ ਦੇਣਗੀਆਂ। ਕਬੀਰ ਸੰਤ ਕੀ ਗੈਲ ਨਾ ਛੋਟੀਐ, ਮਾਰਗ ਲਾਗਾ ਜਾਉ, ਪੇਖਤ ਹੀ ਪੁਨੀਤ ਹੋਏ, ਭੇਟਤ ਜਪੀਐ ਨਾਉ। ਉਹਨੇ ਹੀ ਬਚਨ ਕੀਤਾ। ਕਹਿਣ ਲੱਗੇ ਕਬੀਰ ਸੇਵਾ ਕੋ ਦੋਏ ਭਲੇ, ਇੱਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੈ ਨਾਮ। ਉਹਨਾਂ ਨੇ ਅੰਮ੍ਰਿਤ ਬਾਣੀ ਵਿੱਚ ਕਿਹਾ ਕਿ ਮੇਰੇ ਮਾਲਕ ਤੂੰ ਕਿਰਪਾ ਕਰ, ਮੇਰੀ ਰੱਬ ਦੇ ਪਿਆਰਿਆਂ ਨਾਲ ਨਿਭ ਜਾਏ ਅਤੇ ਜਿਹੜੇ ਰੱਬ ਤੋਂ ਟੁੱਟੇ ਨੇ ਮਿਹਰ ਕਰੀ ਮੈਨੂੰ ਉਹਨਾਂ ਤੋਂ ਬਚਾ ਕੇ ਰੱਖੀ। ਪਿਆਰਿਓ, ਅਸੀਂ ਇਸ ਗੱਲ ਨੂੰ ਕਿਉਂ ਨਹੀਂ ਸਮਝਦੇ ਪਏ? ਰੋਜ਼ ਅਰਦਾਸ ਕਰਦੇ ਹਾਂ, ਸਾਡੀ ਅਰਦਾਸ ਦਾ ਇਹ ਅੰਗ ਹੈ ਕਿ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚੇਤਾ ਹੋਵੇ। ਹੁਣ ਸਹੀ ਪਿਆਰੇ ਕੌਣ ਨੇ? ਕੀ ਉਹ ਪਿਆਰੇ ਦੁਨੀਆਂ 'ਤੇ ਹੈ ਨੇ ਜਿਨ੍ਹਾਂ ਨੂੰ ਰੋਜ਼ ਅਸੀਂ ਪੁਕਾਰ ਕੇ ਕਹਿੰਦੇ ਹਾਂ ਭਲਕੇ ਉੱਠ ਪ੍ਰਾਹੁਣਾ ਮੇਰਾ ਘਰ ਆਵੋ, ਪਾਉ ਪਖਾਲਾਂ ਤਿਸ ਕੇ ਮਨ ਤਨ ਨਿਤ ਭਾਵੋ, ਜਿਸ ਬਾਰੇ ਅਸੀਂ ਕਹਿੰਦੇ ਹਾਂ ਸਾਜਨਾ ਸੰਤ ਆਓ ਮੇਰਾ, ਆਨੰਦਾ ਗੁਣ ਗਾਏ ਮੰਗਲ ਕਸਮਲਾ ਮਿਟ ਜਾਹੇ ਪ੍ਰੇਰੇ। ਭਗਤ ਕਬੀਰ ਸਾਹਿਬ ਨੇ ਰੱਬ ਦੇ ਪਿਆਰੇ ਸੰਤਾਂ ਲਈ ਇਹ ਸ਼ਬਦ ਵਰਤੇ ਅਤੇ ਜਦੋਂ ਕਿਤੇ ਟੁੱਟਿਆ ਹੋਇਆ ਮਿਲਿਆ ਅਤੇ ਉਹਨਾਂ ਨੇ ਇੱਕੋ ਗੱਲ ਕਰੀ, ਦੁਨੀਆਂ ਦੇ ਲੋਕੋ ਜੇ ਆਪਣੇ ਆਤਮਕ ਜੀਵਨ ਨੂੰ ਬਚਾਉਣਾ ਚਾਹੁੰਦੇ ਹੋ ਤਾਂ ਟੁੱਟਿਆਂ ਹੋਇਆਂ ਦੇ ਨੇੜੇ ਨਾ ਬੈਠਿਓ। ਜੇ ਕੋਈ ਕਹਿ ਲਓ ਜੀ ਦੋ ਘੜੀਆਂ ਬੈਠਣ ਨਾਲ ਕੀ ਹੁੰਦਾ ਹੈ, ਤਾਂ ਭਗਤ ਸਾਹਿਬ ਕਹਿੰਦੇ ਨੇ ਚਿੱਟੇ ਕੱਪੜੇ ਪਾਏ ਨੇ ਪਿਆਰਿਆ, ਕਾਲੇ ਬਰਤਨ ਨੂੰ ਪਕੜੇਗਾ ਜਿਤਨਾ ਮਰਜ਼ੀ ਬਚਾ ਕੇ ਰੱਖੀ ਪਰ ਕਿਤੇ ਨਾ ਕਿਤੇ ਉਸ ਬਰਤਨ ਨੇ ਤੇਰੇ 'ਤੇ ਕਾਲਕ ਛਾਡੀ ਜਾਣੀ। ਰੱਬ ਦੇ ਪਿਆਰਿਆਂ ਪਿੱਛੇ ਤੁਰਨ ਲਈ ਕਹਿਣ ਲੱਗੇ ਸੰਤ ਕੀ ਗੈਲ ਨਾ ਛੋਡੀਐ, ਅਤੇ ਜਦੋਂ ਟੁੱਟਿਆ ਹੋਇਆ ਕੋਈ ਮਿਲਿਆ ਕਹਿਣ ਲੱਗੇ ਕਬੀਰ ਸਾਕਤ ਸੰਗ ਨਾ ਕੀਜੀਐ, ਦੂਰੇ ਜਾਈਐ ਭਾਗ ਬਾਸਨ ਕਾਰੋ ਪਰਸੀਐ ਤਉ ਕਿਛ ਲਾਗੈ ਦਾਗ। ਉਹਨਾਂ ਸੰਤ ਦੀ ਗੱਲ ਕੀਤੀ। ਹੁਣ ਇੱਥੇ ਇੱਕ ਅਰਜ਼ ਕਰਾਂ ਕਿ ਸੰਤ ਦਾ ਜੀਵਨ ਕੀ ਹੈ। ਮੈਂ ਆਰੰਭ ਵਿੱਚ ਕਿਹਾ ਕਿ ਮੈਂ ਤਾਂ ਕੇਵਲ ਵਿਆਖਿਆ ਕਰ ਜਾਂਗਾ, ਪਰ ਜਿੰਨਾ ਗੁਰਮੁਖਾਂ ਨੇ ਕਮਾਇਆ ਹੈ, ਕਦੀ ਅਨੁਭਵੀ ਤੋਂ ਕਮਾਈ ਵਾਲੇ ਤੋਂ ਪੁੱਛ ਕੇ ਦੇਖੋ ਮਹਾਂਪੁਰਸ਼ ਦਾ ਜੀਵਨ ਕੀ ਹੈ। ਗੁਰੂ ਗ੍ਰੰਥ ਸਾਹਿਬ ਦੇ ਇੱਕ ਸ਼ਬਦ ਵਿੱਚ ਦਾਤਾ ਜੀ ਨੇ ਸੰਤ ਦੀ ਪਰਿਭਾਸ਼ਾ ਦਿੱਤੀ ਹੈ। ਉਹ ਬਚਨ ਹੈ ਕਿ ਆਠ ਪਹਿਰ ਨਿਕਟ ਕਰ ਜਾਣੈ, ਸੰਤ ਹੋਵੇ ਜਿਹੜਾ ਅੱਠੇ ਪੈਰ ਇੱਕ ਖਿੰਨ ਵੀ ਆਪਣੇ ਸਾਈਂ ਨੂੰ ਆਪਣੇ ਖਿਰਦੇ ਤੋਂ ਦੂਰ ਨਾ ਕਰੇ। ਪ੍ਰਭ ਕਾ ਕੀਆ ਮਿੱਠਾ ਮਾਨੈ, ਅਤੇ ਜੋ ਸਾਈਂ ਕਰਦਾ ਉਹਦੇ 'ਤੇ ਤਰਕ ਨਹੀਂ, ਉਹਦੇ 'ਤੇ ਉਲਾਮੇ ਨਹੀਂ, ਕੇਵਲ ਸਾਈਂ ਦੇ ਕੀਤੇ ਹੋਏ ਨੂੰ ਸਤ ਬਚਨ ਕਰਕੇ ਮੰਨ ਲਵੇ। ਕਹਿਣ ਲੱਗੇ ਪ੍ਰਭ ਕਾ ਕੀਆ ਮਿੱਠਾ ਮਾਨੈ, ਹਰ ਵੇਲੇ ਉਹ ਪ੍ਰਭੂ ਦੀ ਕੀਤੀ ਕੋਈ ਦਾਤ ਨੂੰ ਮਿੱਠਿਆ ਸਮਝੇ। ਆਠ ਪੈਰ ਨਿਕਟ ਕਰ ਜਾਣੈ, ਪ੍ਰਭ ਕਾ ਕੀਆ ਮਿੱਠਾ ਮਾਨੈ, ਏਕ ਨਾਮ ਸੰਤਨ ਆਧਾਰ, ਹੋਏ ਰਹਿ ਸਭ ਕੀ ਪਗਸਾਰ, ਸੰਤ ਰਹਿਤ ਸੁਣੋ ਮੇਰੇ ਭਾਈ, ਉਹਾਂ ਕੀ ਮਹਿਮਾ ਕਥਨ ਨਾ ਜਾਈ, ਵਰਤਨ ਜਾਂ ਕਹਿ ਕੇਵਲ ਨਾਮ, ਆਨੰਦ ਰੂਪ ਕੀਰਤਨ ਵਿਸ਼ਰਾਮ, ਮਿੱਤਰ ਛਤਰ ਜਾਂ ਕਹਿ ਏਕ ਸਮਾਨੈ, ਪ੍ਰਭ ਆਪਣੇ ਬਿਨ ਅਵਰ ਨਾ ਜਾਣੈ, ਕੋਟ ਕੋਟ ਅੱਗ ਕਾਟਣ ਹਾਰਾ, ਦੁੱਖ ਦੂਰ ਕਰਨ ਜੀ ਕੇ ਦਾਤਾਰਾ। ਪਿਆਰਿਓ, ਸੂਰ ਬੀਰ ਬਚਨ ਕੇ ਬਲੀ, ਕੌਲਾ ਬਪਰੀ ਸੰਤੀ ਛਲੀ। ਇਹ ਰੱਬ ਦੇ ਪਿਆਰੇ ਸੰਤ ਜਨ, ਉਹਨਾਂ ਦੇ ਲਕਸ਼ਣ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਦਿੱਤੇ ਨੇ। ਦੇਖੋ ਜਿਸ ਨੇ ਕਮਾਈ ਕੀਤੀ ਉਹ ਇਸ ਮਰਤਬੇ 'ਤੇ ਪਹੁੰਚਿਆ। ਜਿਸ ਮਹਾਂਪੁਰਸ਼ ਦੀ ਯਾਦ ਵਿੱਚ ਆਪਾਂ ਬੈਠੇ ਹਾਂ ਇੱਕ ਸਾਲ ਨਿਰੰਤਰ, ਭਾਵਾਂ ਆਪ ਵਿੱਚੋਂ ਕਈ ਸੱਜਣਾਂ ਨੇ ਉਹਨਾਂ ਦਾ ਜੀਵਨ ਪੜ੍ਹਿਆ ਹੈ, ਸੰਤ ਬਾਬਾ ਅਤਰ ਸਿੰਘ ਜੀ, ਅਤੇ ਸ਼ਬਦ ਅਸੀਂ ਵਰਤਨੇ ਪਏ ਹਾਂ ਮਹਾਂਪੁਰਖ। ਕਈ ਵਾਰੀ ਇਹ ਵੀ ਸਵਾਲ ਉੱਠਦਾ ਹੈ ਕਿ ਸਾਰੇ ਬੰਦੇ ਇੱਕੋ ਜਿਹੇ ਨੇ, ਵਿਸ਼ੇਸ਼ ਮਹਾਂਪੁਰਖ ਕਿਉਂ? ਇੱਕ ਪ੍ਰਿੰਸੀਪਲ ਧਰਮਾਨੰਦ ਸਿੰਘ ਜੀ ਹੋਏ ਨੇ, ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੇ ਪ੍ਰਿੰਸੀਪਲ ਸਨ। ਉਹਨਾਂ ਨੇ ਮਹਾਂਪੁਰਖ ਸ਼ਬਦ 'ਤੇ ਇੱਕ ਲੇਖ ਲਿਖਿਆ। ਉਹ ਕਹਿੰਦੇ ਨੇ ਨਹੀਂ, ਸਾਰੇ ਇਨਸਾਨ ਇੱਕੋ ਜਿਹੇ ਨਹੀਂ। ਉਹਨਾਂ ਨੇ ਉੱਥੇ ਕੁਝ ਉਦਾਹਰਨਾਂ ਦਿੱਤੀਆਂ ਨੇ। ਕਹਿਣ ਲੱਗੇ ਗੁਰੂ ਕੀ ਬਾਣੀ ਪੜ੍ਹਨ ਵਾਲਿਓ, ਇੱਕ ਉਹ ਨੇ ਜਿਹੜੇ ਪੰਜਾਂ ਤੱਤਾਂ ਵਿੱਚ ਰਹਿ ਕੇ ਰੱਬ ਦਾ ਰੂਪ ਹੋ ਜਾਂਦੇ ਨੇ, ਇਨਸਾਨ ਤੋਂ ਭਗਵਾਨ ਰੂਪ ਹੁੰਦੇ ਨੇ। ਇੱਕ ਉਹ ਨੇ ਜਿਹੜੇ ਇਨਸਾਨ ਤੋਂ ਖੈਵਾਨ ਹੋ ਜਾਂਦੇ। ਕਿ ਇਨਸਾਨ ਤੋਂ ਖੈਵਾਨ ਅਤੇ ਇਨਸਾਨ ਤੋਂ ਭਗਵਾਨ ਹੋਏ ਵਿੱਚ ਅੰਤਰ ਨੇ? ਗੁਰੂ ਤੇਗ ਬਹਾਦਰ ਕਿਰਪਾਲੂ ਜੀ ਦੇ ਕਦੀ ਦੋ ਸ਼ਲੋਕ ਇਕੱਠੇ ਪੜ੍ਹ ਕੇ ਦੇਖੋ। ਸਾਹਿਬ ਨੇ ਫੁਰਮਾਇਆ ਕਿ ਜੇ ਘੱਟ ਸਿਮਰਨ ਰਾਮ ਕੋ, ਜਿਸ ਦੇ ਹਿਰਦੇ ਵਿੱਚ ਘੱਟ ਵਿੱਚ ਪ੍ਰਭੂ ਦਾ ਨਾਮ ਟਿਕ ਗਿਆ, ਜੇ ਘੱਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਣ, ਤੇ ਨਰ ਹਰ ਅੰਤਰ ਨਹੀ ਨਾਨਕ ਸਾਚੀ ਮਾਣ। ਹੁਣ ਤੇ ਨਰ ਦੇ ਅਰਥ ਅਸੀਂ ਮਨੁੱਖ ਕਰਾਂਗੇ, ਇਹ ਨਹੀਂ ਕਿ ਅਰਥ ਕੋਈ ਹੋਰ ਕੀਤੇ ਜਾਣਗੇ। ਜੇ ਘੱਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਣ, ਤੇ ਨਰ ਹਰ ਅੰਤਰ ਨਹੀ ਨਾਨਕ ਸਾਚੀ ਮਾਣ। ਉਹਦੇ ਵਿੱਚ ਤੇ ਰੱਬ ਵਿੱਚ ਅੰਤਰ ਨਹੀਂ। ਅਗਲਾ ਸ਼ਲੋਕ ਕਦੀ ਪੜ੍ਹੋ। ਕਹਿਣ ਲੱਗੇ ਏਕ ਭਗਤ ਭਗਵਾਨ ਜੇ ਪ੍ਰਾਣੀ ਕਹਿ ਨਾ ਮਨ, ਇੱਕ ਘੱਟ ਵਿੱਚ ਸਿਮਰਨ ਟਿਕ ਜਾਏ, ਉਹ ਇਨਸਾਨ ਤੋਂ ਭਗਵਾਨ ਦਾ ਰੂਪ ਹੈ, ਅਤੇ ਦੂਸਰੇ ਅੰਦਰ ਜੇ ਰੱਬ ਦੀ ਭਗਤੀ ਨਹੀਂ, ਅਤੇ ਗੁਰੂ ਗ੍ਰੰਥ ਸਾਹਿਬ ਫੈਸਲਾ ਪੈ ਕਰਦੇ ਨੇ, ਏਕ ਭਗਤ ਭਗਵਾਨ ਜੇ ਪ੍ਰਾਣੀ ਕਹਿ ਨਾਹੇ ਮਨ, ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ। ਗੱਲ ਤਨ ਦੀ ਅਤੇ ਨਰ ਦੀ ਕੀਤੀ ਖੈ, ਮਹਾਂਪੁਰਖ ਕੀ ਖੈ। ਉਹ ਉਦਾਹਰਣ ਦਿੰਦੇ ਨੇ ਕਿ ਸਾਡੇ ਕੋਲ ਖੱਬਾਂ ਅਤੇ ਸੱਜਾ ਦੋ ਹੱਥ ਨੇ, ਕਹਿੰਦੇ ਨੇ ਇੱਕ ਹੱਥ ਦੇ ਵਿੱਚ ਪਕੜੀ ਹੋਵੇ ਸੁਗੰਧੀ ਅਤੇ ਦੂਜੇ ਹੱਥ ਵਿੱਚ ਹੋਵੇ ਦੁਰਗੰਧੀ। ਸੁਗੰਧੀ ਦੀ ਆਪਣੀ ਤਸੀਰ ਖੈ ਅਤੇ ਦੁਰਗੰਧੀ ਦਾ ਆਪਣਾ ਸੁਭਾਅ ਖੈ। ਕਹਿੰਦੇ ਨੇ ਜਿਸ ਹੱਥ ਵਿੱਚ ਸੁਗੰਧੀ ਖੈ, ਉਹ ਹੱਥ ਲੋਕਾਂ ਨੂੰ ਕੁਦਰਤੀ ਤੌਰ 'ਤੇ ਆਪਣੇ ਵੱਲ ਆਕਰਸ਼ਿਤ ਕਰੇਗਾ, ਅਤੇ ਜਿਸ ਹੱਥ ਵਿੱਚ ਦੁਰਗੰਧੀ ਖੈ, ਉਹ ਆਕਰਸ਼ਿਤ ਕਰਨ ਦੀ ਥਾਂ ਲੋਕਾਂ ਨੂੰ ਆਪਣੇ ਤੋਂ ਦੂਰ ਕਰੇਗਾ। ਜਿਸ ਕੋਲ ਸੁਗੰਧੀ ਖੈ, ਸੁਗੰਧੀ ਵਾਲੇ ਹੱਥ ਨੂੰ ਲੋਕ ਪਿਆਰ ਕਰਨਗੇ, ਅਤੇ ਜਿਹੜਾ ਦੁਰਗੰਧ ਹੱਥ 'ਚ ਪਕੜ ਕੇ ਬੈਠਾ, ਕਦੀ ਉਸ ਨੂੰ ਕਿਸੇ ਨੇ ਪਿਆਰ ਕਰਨਾ? ਗੁਰਮੁਖੋ, ਜਿਸ ਕਰਨੀ ਵਾਲੇ ਦੇ ਅੰਦਰ ਨਾਮ ਦਾ ਨਾਪਾ ਖੁੱਲ੍ਹ ਗਿਆ ਹੈ, ਜਿਸ ਦੇ ਅੰਦਰ ਨਾਮ ਦੀ ਕਸਤੂਰੀ ਦਾ ਨਾਪਾ ਖੁੱਲ੍ਹ ਗਿਆ ਹੈ, ਉਹਦੀ ਸੁਗੰਧੀ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰੇਗੀ, ਅਤੇ ਜਿਹੜਾ ਅੰਦਰ ਵਕਾਰਾਂ ਦੀ ਪੋਟਲੀ ਗੰਦੀ ਲੈ ਕੇ ਬੈਠਾ ਹੋਵੇ, ਉਹ ਕਦੀ ਮਹਾਂਪੁਰਸ਼ ਨਹੀਂ, ਉਹਦਾ ਜੀਵਨ ਲੋਕਾਂ ਨੂੰ ਆਪਣੇ ਤੋਂ ਦੂਰ ਕਰੇਗਾ। ਦੁਰਗੰਧੀ ਲੋਕਾਂ ਨੂੰ ਫੈਲਾਉਂਦੀ ਏ, ਦੂਰ ਕਰਦੀ ਏ, ਅਤੇ ਸੁਗੰਧੀ ਆਪਣੇ ਵੱਲ ਆਕਰਸ਼ਿਤ ਕਰਦੀ ਹੈ। ਬੇਨਤੀ ਮੈਂ ਕਰ ਰਿਹਾ ਕਿ ਜਿਸ ਉੱਤੇ ਗੁਰੂ ਦੀ ਕਿਰਪਾ ਹੋ ਜਾਏ, ਨਾਮ ਅਭਿਆਸ ਕਰੇ। ਸੰਤ ਬਾਬਾ ਅਤਰ ਸਿੰਘ ਜੀ, ਪੂਰਾ ਇੱਕ ਸਾਲ ਵੈਸਾਖੀ ਦਾ ਦਿਨ ਆਇਆ ਹੈ, ਕਨੋਏ ਦੀ ਧਰਤੀ ਨੇ ਕਮਾਈ ਤੋਂ ਬਿਨਾਂ ਸੱਚੇ ਪਾਤਸ਼ਾਹ ਜੀ ਦੀਆਂ ਰਹਿਮਤਾਂ ਕਿਵੇਂ, ਪਰ ਉਹ ਕਮਾਈ ਕਰਕੇ ਵੀ ਇਹ ਨਹੀਂ ਕਹਿੰਦੇ ਘਾਲਣਾ ਮੇਰੀ, ਕਮਾਈ ਨੂੰ ਵੀ ਉਹ ਗੁਰੂ ਦੀ ਦਿੱਤੀ ਕੋਈ ਦਾਤ ਹੀ ਸਮਝਦੇ। ਇਹ ਨਹੀਂ ਕਿ ਮੈਂ ਕਮਾਈ ਕੀਤੀ। ਵੈਸਾਖੀ ਦਾ ਦਿਨ ਆਇਆ ਅਤੇ ਕਨੋਗੇ ਦੀ ਧਰਤੀ 'ਤੇ ਜਿਸ ਪਰਿਵਾਰ ਨਾਲ ਉਹਨਾਂ ਦਾ ਅੱਤ ਦਾ ਨੇਹ ਸੀ, ਕਹਿਣ ਲੱਗੇ ਚਿੱਤ ਕੀਤਾ ਹੈ ਕਿ ਗੁਰੂ ਕਲਗੀਧਰ ਖਾਲਸੇ ਦੀ ਪਰਿਭਾਸ਼ਾ ਦੱਸ ਕੇ ਗਏ ਨੇ ਕਿ ਖਾਲਸਾ ਉਹ ਹੋਵੇ ਜਿਹੜਾ ਜਾਗਦੀ ਜੋਤ ਨੂੰ ਜਪਦਾ ਹੈ, ਅਤੇ ਨਾਲ ਕਹਿਣ ਲੱਗੇ ਸਤਿਗੁਰੂ ਇਹ ਫੁਰਮਾ ਕੇ ਗਏ ਨੇ ਕਿ ਕੇਵਲ ਜਪਦਾ ਨਹੀਂ, ਜਪਦਿਆਂ ਜਪਦਿਆਂ ਇੱਕ ਦਿਨ ਉਹਦੇ ਅੰਦਰ ਜਾਗਤ ਜੋਤ ਜਗ ਪੈਂਦੀ ਹੈ। ਜਿਹੜਾ ਅਸੀਂ ਸਵਈਆ ਖਾਲਸੇ ਦੀ ਪਰਿਭਾਸ਼ਾ ਵਿੱਚ ਪੜ੍ਹਦੇ ਹਾਂ, ਉਹ ਜਪਣ ਤੋਂ ਲੈ ਕੇ ਜਗਣ ਤੱਕ ਦੀ ਅਵਸਥਾ ਹੈ। ਆਰੰਭ ਤਾਂ ਜੋਤ ਨੂੰ ਜਪਣ ਤੋਂ ਹੈ ਅਤੇ ਸੰਪੂਰਨ ਤਾਂ ਜਗਣ 'ਤੇ ਹੈ। ਕਦੀ ਉਸ ਸਵਈਏ ਦੀਆਂ ਦੋ ਤੁਕਾਂ ਨੂੰ ਪੜ੍ਹ ਕੇ ਦੇਖੀਏ। ਪਹਿਲਾ ਬਚਨ ਹੁੰਦਾ ਜਾਗਤ ਜੋਤ ਜਪੈ, ਇੱਥੇ ਜਗ੍ਹਾ ਨਹੀਂ ਕੇਵਲ ਜਪੈ। ਆਮ ਤੌਰ 'ਤੇ ਕੋਈ ਜੋਤ ਬਾਲਦਾ ਹੈ, ਉਹਨੂੰ ਚਾਹੀਦਾ ਤੇਲ, ਉਹਨੂੰ ਚਾਹੀਦਾ ਬੱਤੀ, ਉਹਨੂੰ ਚਾਹੀਦੀ ਹੈ ਦੀਆ ਸਲਾਈ, ਪਰ ਜਿਹਦੇ ਅੰਦਰ ਰੱਬ ਦੀ ਜੋਤ ਬਲਨੀ ਹੈ, ਸੱਚ ਜਾਣੋ, ਉਹਨੂੰ ਕੇਵਲ ਜ਼ਬਾਨ ਤੋਂ ਜਪਣ ਤੋਂ ਸ਼ੁਰੂਆਤ ਕਰਨੀ ਪਏਗੀ। ਪਹਿਲਾਂ ਜੋਤ ਨੂੰ ਜਪਿਆ, ਜਪਣ ਵਾਲਿਆਂ ਦੀ ਹੇ ਅੰਦਰ ਜੋਗ ਜਗਦੀ ਹੈ, ਜਿਹਨੇ ਜਪਿਆ ਹੀ ਨਹੀਂ ਤਾਂ ਸੱਚ ਜਾਣੋ ਉਹਦੇ ਅੰਦਰ ਜੋਤ ਜਗੇਗੀ ਕਿੱਥੇ। ਮਨ ਵਿੱਚ ਆਇਆ ਕਿ ਕਲਗੀਧਰ ਪ੍ਰੀਤਮ ਕਹਿ ਕੇ ਗਏ ਨੇ ਕਿ ਖਾਲਸਾ ਹੋਵੇ ਜਿਹੜਾ ਜੋਤ ਨੂੰ ਜਪਦਾ ਹੈ। ਪਿਆਰਿਓ, ਅਸੀਂ ਇਹਨਾਂ ਤੁਕਾਂ 'ਤੇ ਜ਼ਰੂਰ ਜ਼ੋਰ ਦਿੰਦੇ ਹਾਂ ਅਤੇ ਚਾਹੀਦਾ ਵੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਵਰਤ ਨਹੀਂ ਰੱਖਣੇ, ਮੜੀਆਂ ਨਹੀਂ ਪੂਜਣੀਆਂ, ਦੇਹਧਾਰੀਆਂ ਦੇ ਮੱਠ ਨਹੀਂ ਪੂਜਣੇ, ਇਹ ਚੰਗੀ ਗੱਲ ਹੈ। ਪਰ ਮੈਂ ਬੇਨਤੀ ਕਰਾਂ ਗੁਰਮੁਖੋ, ਪਹਿਲੀ ਤੁਕ ਕਦੀ ਨਾ ਭੁੱਲਿਓ, ਇਹ ਕਹਿਣ ਤੋਂ ਪਹਿਲਾਂ ਜਾਗਤ ਜੋਤ ਜਪਣ ਵਾਲੇ ਪਾਸੇ ਤੁਰੀਏ। ਸਾਹਿਬ ਨੇ ਕਿਹਾ ਜਾਗਤ ਜੋਤ ਜਪੈ ਨਿਸਬਾਸੁਰ ਏਕ ਬਿਨਾ ਮਨ ਨੈਕ ਨਾ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ ਮਠ ਭੂਲ ਨਾ ਮਾਨੈ, ਤੀਰਥ ਦਾਨ ਦਇਆ ਤਪ ਸੰਜਮ ਏਕ ਬਿਨਾ ਨੈ ਏਕ ਪਛਾਨੈ। ਜਪਣ ਤੋਂ ਸ਼ੁਰੂ ਹੋਏ ਅਤੇ ਜਗਣ 'ਤੇ ਆ ਪਹੁੰਚੇ। ਕਹਿਣ ਲੱਗੇ ਪੂਰਨ ਜੋਤ ਜਗੈ ਘੱਟ ਮੈਂ, ਇੱਥੇ ਜਪੇ ਨਹੀਂ। ਕਹਿਣ ਲੱਗੇ ਜਿਹਨੂੰ ਜਪਿਆ ਉਹ ਅੰਦਰ ਜਗ ਪਈ, ਪੂਰਨ ਜੋਤ ਜਗੈ ਘੱਟ ਮੈਂ ਤਬ ਖਾਲਸ ਤਾਹੇ ਨਖਾਲਸ ਜਾਨੇ। ਉਹ ਮਹਾਂਪੁਰਸ਼ ਮਨ 'ਚ ਇੱਕ ਵਲਵਲਾ ਉੱਠਿਆ, ਰੱਬ ਨੇ ਮਿਹਰ ਕੀਤੀ ਕਿ ਹੇ ਸੱਚੇ ਪਾਤਸ਼ਾਹ, ਆਪ ਕਹਿ ਕੇ ਗਏ ਜਾਗਤੀ ਜੋਤ ਨੂੰ ਜਪੀਏ ਅਤੇ ਅੰਦਰ ਜੋਤ ਜਗਦੀ ਹੈ। ਆਪਣੇ ਅੰਦਰ ਦਾ ਫੁਰਨਾ ਦੱਸ ਦਿੱਤਾ ਬਾਬਾ ਜੀ ਨੇ ਕਿ ਚਿੱਤ ਕਰਦਾ ਹੈ। ਗੁਰੂ ਕਲਗੀ ਵਾਲਾ ਮਿਹਰ ਕਰੇ, ਇੱਕ ਵੈਸਾਖੀ ਨੂੰ ਅੰਦਰ ਬੈਠਣਾ ਹੈ, ਅਗਲੇ ਸਾਲ ਵੈਸਾਖੀ ਨੂੰ ਬਾਹਰ ਨਿਕਲਾਂਗੇ, ਪੂਰਾ ਸਾਲ ਗੁਰੂ ਕਲਗੀ ਵਾਲੇ ਦੇ ਚਰਨ ਪਕੜਨੇ ਨੇ। ਮੇਰਾ ਦਾਤਾ ਮਿਹਰ ਕਰੇ, ਉਹ ਜਗ ਦੀ ਕੋਈ ਜੋਤ ਸਾਡੇ ਅੰਦਰ ਵੀ ਜਗ ਪਵੇ। ਪਿਆਰਿਓ, ਕਹਿਣਾ ਬਹੁਤ ਸੌਖਾ ਹੈ, ਕਮਾਈ ਦੇਖੋ। ਫਿਰ ਜਦੋਂ ਉਹਨਾਂ ਨੇ ਵਿਚਾਰ ਬਣਾਇਆ, ਉਹਨਾਂ ਮਹਾਂਪੁਰਸ਼ਾਂ ਦੇ ਸ਼ਬਦ ਇੰਨੀ ਡੂੰਘੇ ਨੇ, ਉਹਨਾਂ ਦੇ ਅੰਦਰ ਨੇ ਜਦੋਂ ਪ੍ਰੇਮ ਦੀ ਵਿਆਖਿਆ ਕੀਤੀ ਨਾ, ਜੀਵਨ ਉਹਨਾਂ ਦਾ ਪੜ੍ਹ ਰਿਹਾ ਸਾਂ ਅਤੇ ਵਿਆਖਿਆ ਪ੍ਰੇਮ ਦੀ ਕਰਦਿਆਂ ਉਹਨਾਂ ਕਮਾਲ ਦੇ ਬਚਨ ਕਹਿ। ਕੋਈ ਸਾਨੂੰ ਕਥਾ ਵਾਲੇ ਨੂੰ ਪੁੱਛੇ ਨਾ ਵੀ ਪ੍ਰੇਮ ਦੀ ਵਿਆਖਿਆ ਕਹੀ ਹੈ, ਅਸੀਂ ਕੋਸ਼ ਦੇਖਾਂਗੇ। ਪ੍ਰੇਮ ਦਾ ਅਰਥ ਹੈ ਅੰਦਰ ਦੀ ਖਿੱਚ, ਪ੍ਰੇਮ ਦਾ ਅਰਥ ਹੈ ਪ੍ਰੀਤ, ਪ੍ਰੇਮ ਦਾ ਅਰਥ ਹੈ ਮੋਹ ਦੀਆਂ ਤੰਦਾਂ ਨਾ ਰਹਿਣੀਆਂ। ਅਤੇ ਜਦੋਂ ਉਹਨਾਂ ਕਮਾਈ ਵਾਲਿਆਂ ਨੂੰ ਪੁੱਛਿਆ ਬਾਬਾ ਜੀ ਕਿ ਪ੍ਰੇਮ ਦੇ ਅਰਥ ਕੀ ਨੇ, ਹੱਸ ਕੇ ਕਹਿਣ ਲੱਗੇ ਢਾਈ ਅੱਖਰ ਸਮਝ ਲਈਏ, ਪ੍ਰੇਮ ਦੇ ਅਰਥ ਨੇ ਪਰੇ ਮੈਂ। ਫਿਰ ਬੇਨਤੀ ਸਮਝਿਓ, ਪ੍ਰੇਮ ਦੇ ਅਰਥ ਨੇ ਪਰੇ ਮੈਂ। ਇਹਦਾ ਅਰਥ ਹੈ ਜਿੱਦਣ ਆਪਣੇ ਅੰਦਰੋਂ ਮੈਂ ਨੂੰ ਪਰੇ ਕਰ ਦੇਗਾ, ਬਾਕੀ ਸੁਦਾ ਜੋ ਕੁਝ ਰਹਿਣਾ ਕੇਵਲ ਪ੍ਰੇਮ ਹੀ ਰਹਿਣਾ, ਕੇਵਲ ਭਗਵਾਨ ਹੈ, ਪਰੇ ਮੈਂ। ਇਹ ਮੈਂ ਹੀ ਤਾਂ ਪਰਾ ਨਹੀਂ ਹੁੰਦੀ ਪਈ। ਉਹਨਾਂ ਨੇ ਕੈਸੇ ਭਾਵਪੂਰਤ ਅਰਥ ਕਰ ਦਿੱਤੇ। ਮਨ ਵਿੱਚ ਇਹ ਖਿਆਲ ਆਇਆ ਕਿ ਇੱਕ ਵੈਸਾਖੀ ਨੂੰ ਅੰਦਰ ਬੈਠਣਾ ਹੈ, ਦੂਜੀ ਵੈਸਾਖੀ ਨੂੰ ਬਾਹਰ ਨਿਕਲਾਂਗੇ। ਇੱਥੇ ਕਈ ਵਾਰੀ ਅਸੀਂ ਕਹਾਂਗੇ ਕਿ ਗੁਰਮਤ ਨੇ ਇਹ ਕਿਹਾ ਹੈ ਚੌਂਕੜੇ ਮਾਰ ਕੇ ਬੈਠੋ, ਕਿ ਗੁਰਮਤ ਨੇ ਕਿਹਾ ਅੱਖਾਂ ਬੰਦ ਕਰਕੇ ਬਹੋ। ਮੈਂ ਬੇਨਤੀ ਕਰਾਂ ਕਿ ਇੱਕ ਤੁੱਕ ਨੂੰ ਹਰ ਥਾਂ 'ਤੇ ਅਰਥ ਨਾ ਟੁਕਾਈਏ। ਦੋ ਪ੍ਰਮਾਣ ਭਗਤ ਕਬੀਰ ਜੀ ਦੇ ਮੈਂ ਆਪ ਨਾਲ ਸਾਂਝੇ ਕਰਾਂ। ਇੱਕ ਪਾਸੇ ਰੱਬ ਨੂੰ ਪੁਕਾਰਦਾ ਪਿਆ ਸੀ ਕੋਠੇ ਦੇ ਬਨੇਰੇ 'ਤੇ ਖਲੋ ਕੇ, ਅਤੇ ਭਗਤ ਸਾਹਿਬ ਨੂੰ ਪੁਕਾਰ ਕੇ ਕਿਹਾ, ਕਹਿਣ ਲੱਗੇ ਕਬੀਰ ਮੁੱਲਾ ਮੁਨਾਰੇ ਕਿਆ ਚੜੈਂ, ਸਾਈ ਨਾ ਬਹਿਰਾ ਹੋਏ ਜਾਂ ਕਾਰਨ ਤੂੰ ਬਾਂਗ ਦੇ ਦਿਲ ਹੀ ਭੀਤਰ ਜੋਏ। ਤੂੰ ਉੱਚਾ ਖਲੋ ਕੇ ਰੱਬ ਨੂੰ ਪੁਕਾਰਨਾ ਪਿਆ, ਕੂਕਾਂ ਮਾਰਨਾ, ਰੱਬ ਕੋਈ ਬੋਲੈ ਸ਼ਬਦ ਇਹੀ ਹੈ ਨਾ, ਜਾਂ ਕਾਰਨ ਤੂੰ ਬਾਂਗ ਦੇ ਦਿਲ ਹੀ ਭੀਤਰ ਜੋਏ, ਜਿਹਨੂੰ ਤੂੰ ਆਵਾਜ਼ਾਂ ਮਾਰਨਾ ਉਹ ਤੇਰੇ ਦਿਲ ਵਿੱਚ ਹੈ। ਇਹਦਾ ਭਾਵ ਇਹ ਹੈ ਕਿ ਜਦੋਂ ਬੰਦਾ ਆਪਣੇ ਦਿਲ ਤੋਂ ਪੁਕਾਰੇ ਨਾ, ਕੇਵਲ ਕਰਮ ਕਾਂਡੀ ਬਣ ਕੇ ਰਹਿ ਜਾਏ, ਉਹਨੂੰ ਕਹਿੰਦੇ ਨੇ ਨਾ ਰੌਲਾ ਪਾ। ਅਤੇ ਜਦੋਂ ਪ੍ਰੇਮ ਵਾਲਾ ਕੋਈ ਪੁਕਾਰਨ ਤੁਰਦਾ ਹੈ, ਅਤੇ ਉਹੀ ਭਗਤ ਕਹਿੰਦੇ ਨੇ ਜ਼ਬਾਨ ਨੂੰ ਮੂੰਹ 'ਚ ਨਾ ਪਾਈ, ਜਿੰਨਾ ਕੂਕ ਸਕਣਾ ਰੱਜ ਕੇ ਕੂਕ, ਪਤਾ ਨਹੀਂ ਕਿਹੜੀ ਕੂਕ ਰੱਬ ਦੀ ਦਰਗਾਹ ਵਿੱਚ ਸੁਣੀ ਜਾਣੀ। ਭਗਤ ਨੇ ਦੋ ਸ਼ਲੋਕ ਇੱਕ ਦੂਜੇ ਦੇ ਵਿਪਰੀਤ ਕਹਿ ਦਿੱਤੇ। ਪਹਿਲਾਂ ਕਿਹਾ ਮੁੱਲਾਂ ਮੁਨਾਰੇ ਕਿਆ ਚੜੈਂ, ਸਾਈ ਨਾ ਬਹਿਰਾ ਹੋਏ ਜਾਂ ਕਾਰਨ ਤੂੰ ਬਾਂਗ ਦੇ ਦਿਲ ਕੀ ਭੀਤਰ ਜੋਏ। ਅਤੇ ਜਿੱਦਣ ਕਮਾਈ ਵਾਲਾ ਕੋਈ ਆਇਆ, ਕਹਿਣ ਲੱਗੇ ਕਬੀਰ ਕੇਸੋ ਕੇਸੋ ਕੂਕੀਐ ਨਾ ਸੋਈਐ ਆਸਾਰ। ਕੂਕਣ ਦਾ ਅਰਥ ਅਤੇ ਬਾਂਗ ਦੇਣ ਦਾ ਅਰਥ ਇੱਕੋ ਜਿਹਾ ਨਹੀਂ ਬਣੇਗਾ। ਪੁਕਾਰਦਾ ਤਾਂ ਉਹ ਵੀ ਪਿਆ ਹੈ ਕਿ ਖੁਦਾ ਦੀ ਇਬਾਦਤ ਦਾ ਸਮਾਂ ਹੋ ਗਿਆ, ਪਰ ਪਿਆਰਿਓ ਜਿਹੜਾ ਭਾਵਨਾ ਲੈ ਕੇ ਤੁਰਦਾ ਉਹਨੂੰ ਕਹਿੰਦੇ ਨੇ ਕਬੀਰ ਕੇਸੋ ਕੇਸੋ ਕੂਕੀਐ ਨਾ ਸੋਈਐ ਆਸਾਰ। ਰਾਤ ਦਿਵਸ ਕੇ ਕੂਕਣੈ ਕਬੂ ਕ ਸੁਣੈ ਪੁਕਾਰ, ਕਦੀ ਤਾਂ ਤੇਰੀ ਪੁਕਾਰ ਸੁਣੀ ਜਾਏਗੀ। ਮਹਾਂਪੁਰਸ਼ ਬੈਠੇ ਨੇ, ਇੱਕ ਅਰਜ਼ ਕਰਾਂ, ਇੱਕ ਆਸਨ ਬੈਠਣ ਤੋਂ ਬਿਨਾਂ, ਇੱਕ ਥਾਂ 'ਤੇ ਕਮਾਈ ਕਰਨ ਤੋਂ ਬਿਨਾਂ ਅੰਦਰ ਰੁਖਾਨੀਅਤ ਦੇ ਖੇੜੇ ਨਹੀਂ ਜੇ ਆਉਂਦੇ। ਇਹ ਗੱਲ ਵੱਖਰੀ ਕਿ ਪੂਰਬਲੀ ਕਮਾਈ ਕਿਸੇ ਦੀ ਇੰਨੀ ਕੁ ਹੋਵੇ ਕਿ ਇੱਕ ਖਿਨ ਗੁਰੂ ਕਹਿ ਅਤੇ ਅੰਦਰ ਚਿਣਕ ਲੱਗਣ ਦੀ ਦੇਰ ਹੈ ਕਿ ਮਸਾਲਾ ਪਹਿਲਾਂ ਹੀ ਜਨਮਾਂ ਦਾ ਹੋਵੇ ਅਤੇ ਲਾਟ ਬਲ ਪੈਗੀ, ਪਰ ਨਹੀਂ ਤਾਂ ਇੱਕ ਥਾਂ 'ਤੇ ਟਿਕਣ ਤੋਂ ਬਿਨਾਂ ਅੰਦਰ ਦੀ ਖੇਡ ਨਹੀਂ ਵਾਪਰਦੀ। ਇੱਥੇ ਇੱਕ ਉਦਾਹਰਨ ਮੈਂ ਅਰਜ਼ ਕਰਨੀ ਚਾਹੁੰਦਾ। ਕਿਸੇ ਨੇ ਕਰਨੀ ਵਾਲੇ ਨੂੰ ਪੁੱਛਿਆ ਸੀ ਕਿ ਇੱਕ ਥਾਂ 'ਤੇ ਚੌਂਕੜਾ ਮਾਰ ਕੇ ਗੁਰੂ ਗੁਰੂ ਜਪਣਾ। ਅਸੀਂ ਲੋਕ ਕਹਿੰਦੇ ਹਾਂ ਜੀ ਅਸੀਂ ਚੱਲਦਿਆਂ ਫਿਰਦਿਆਂ ਸਿਮਰਨ ਕਰ ਲੈਂਦੇ, ਇਹ ਕੋਈ ਮਾੜੀ ਗੱਲ ਨਹੀਂ। ਬਾਬਾ ਜੀ ਨੇ ਤਾਂ ਸੇਵਕ ਦਾ ਕੰਮ ਹੀ ਇਹ ਦੱਸਿਆ, ਉਠਤ ਬੈਠਤ ਸੋਵਤ ਨਾਮ ਕਹੁ ਨਾਨਕ ਜਨ ਕੈ ਸਦਕਾ। ਉਠਤ ਸੁਖੀਆਂ ਬੈਠ ਸੁਖੀਆਂ ਕਿਹਾ, ਪਰ ਜੇ ਅਸੀਂ ਇਹ ਕਹੀਏ ਜੀ ਬਹਿੰਦੇ ਨਹੀਂ ਅੰਮ੍ਰਿਤ ਵੇਲੇ, ਇਕਾਂਤ ਵਿੱਚ ਇੱਕ ਦਿਨ ਵੀ ਨਹੀਂ ਬਹਿੰਦੇ, ਚੱਲਦਿਆਂ ਫਿਰਦਿਆਂ ਜਪਦੇ ਹਾਂ, ਆਪਣੇ ਮਨ ਕੈਮਰੇ ਤੋਂ ਪੁੱਛ ਕੇ ਦੇਖੀਏ ਚੱਲਦਿਆਂ ਫਿਰਦਿਆਂ ਇਹ ਕਿੰਨਾ ਕੁ ਟਿਕਦਾ ਹੈ। ਪਿਆਰਿਓ, ਇਹ ਤਾਂ ਅੱਖਾਂ ਬੰਦ ਕਰਕੇ ਚੌਂਕੜਾ ਮਾਰ ਕੇ ਬੈਠੇ ਹੋਈਏ ਅਤੇ 50-50 ਸਾਲਾਂ ਦੀਆਂ ਗੰਦੀਆਂ ਫਿਲਮਾਂ ਬੰਦੇ ਦੇ ਸਾਹਮਣੇ ਰੱਖ ਦਿੰਦਾ, ਤੂੰ ਆਹ ਕਰਤੂਤਾਂ ਕੀਤੀਆਂ, ਅਤੇ ਚੱਲਦਿਆਂ ਫਿਰਦਿਆਂ ਚਮੜੇ ਨੂੰ ਤੱਕ ਕੇ ਕਦੀ ਅੰਦਰ ਟਿਕ ਜਾਏਗਾ? ਨਹੀਂ, ਘਾਲਣਾ ਕਰਨੀ ਪਏਗੀ। ਇੱਥੇ ਮੈਂ ਇੱਕ ਉਦਾਹਰਨ ਅਰਜ਼ ਕਰਨੀ ਚਾਹੁੰਦਾ। ਦੁੱਧ ਅਸੀਂ ਘਰ ਵਿੱਚ ਜਦੋਂ ਜਮਾਨੇ ਹਾਂ, ਕਦੀ ਦੁੱਧ ਦੇ ਉੱਤੇ ਮੱਖਣ ਨਹੀਂ। ਪਿਆਰਿਓ, ਦੇਖੋ ਜਦੋਂ ਦੁੱਧ ਚੋ ਕੇ ਕੋਈ ਲਿਆਉਂਦਾ ਹੈ ਅਤੇ ਉਹਦੇ ਵਿੱਚ ਪਾਣੀ ਮਿਲਾ ਦਈਏ, ਕਦੀ ਆਪਨੇ ਦੇਖਿਆ ਕਿ ਦੁੱਧ ਅਤੇ ਪਾਣੀ ਮਿਲਣ ਤੇ ਪਾਣੀ ਦੇ ਉੱਤੇ ਦੁੱਧ ਤਰਨ ਲੱਗ ਪਵੇ? ਕਦੀ ਨਹੀਂ। ਜਦੋਂ ਦੁੱਧ ਵਿੱਚ ਪਾਣੀ ਮਿਲਾਇਆ ਜਾਂਦਾ ਹੈ ਤੇ ਦੁੱਧ ਤੇ ਪਾਣੀ ਇੱਕ ਰੂਪ ਹੋ ਜਾਂਦੇ ਨੇ, ਕਦੀ ਵੀ ਦੁੱਧ ਦੇ ਉੱਤੇ ਪਾਣੀ ਨਹੀਂ ਤਰਦਾ ਤੇ ਪਾਣੀ ਦੇ ਉੱਤੇ ਦੁੱਧ ਨਹੀਂ ਤਰਦਾ, ਦੋਨੋਂ ਇੱਕ ਹੋ ਜਾਂਦੇ। ਹਾਂ, ਕਮਾਈ ਕਰਨ ਲੱਗ ਪਵੇ ਤੇ ਉਹੀ ਦੁੱਧ ਦਾ ਤੱਤ ਪਾਣੀ ਦੇ ਉੱਤੇ ਤਰਨ ਲੱਗ ਪੈਂਦਾ ਹੈ। ਬੇਨਤੀ ਸਮਝੋ ਕਿ ਦੁੱਧ ਪਾਣੀ ਇਕੱਠੇ ਕੀਤੇ, ਪਾਣੀ ਦੇ ਉੱਤੇ ਦੁੱਧ ਨਾ ਦੁੱਧ ਉੱਤੇ ਪਾਣੀ, ਦੋਵੇਂ ਇੱਕੋ ਦਮ ਮਿਲ ਗਏ, ਲੀਨ ਹੋ ਗਏ। ਪਰ ਜਦੋਂ ਉਸ ਦੁੱਧ ਨੂੰ ਤਪਾਇਆ, ਤਪਾਉਣ ਤੋਂ ਬਾਅਦ ਜਾਗ ਲਾਈ, ਕਦੀ ਕਿਸੇ ਸਵਾਣੀ ਨੇ ਇਹ ਸ਼ਬਦ ਨਹੀਂ ਕਹਿ ਕਿ ਹੁਣੇ ਮੈਂ ਜਾਗ ਲਾਈ ਏ ਤੇ ਅੱਧੇ ਘੰਟੇ ਬਾਅਦ ਮੈਂ ਮਧਾਣੀ ਪਾ ਕੇ ਦੁੱਧ ਰੜਕਣਾ। ਕੁਦਰਤ ਦਾ ਇੱਕ ਨੇਮ ਹੈ, ਜਿਸ ਦੁੱਧ ਵਿੱਚੋਂ ਮੱਖਣ ਤੱਤ ਲੈਣਾ ਹੈ, ਜਾਗ ਲੱਗਣ ਤੋਂ ਬਾਅਦ ਉਹਨੂੰ ਕੁਝ ਸਮਾਂ ਇਕਾਂਤ ਵਿੱਚ ਟਿਕਣ ਦਿਓ। ਟਿਕਣ ਤੋਂ ਬਿਨਾਂ ਕਦੀ ਜੰਮਦਾ ਨਹੀਂ ਤੇ ਜੰਮਣ ਤੋਂ ਬਿਨਾਂ ਕਦੀ ਮੱਖਣ ਬਾਹਰ ਨਹੀਂ ਆ ਸਕਦਾ। ਦੁੱਧ ਨੂੰ ਜਾਗ ਲਾਉਂਦੇ ਹਾਂ, ਉਹੀ ਦੁੱਧ ਜਿਹੜਾ ਪਾਣੀ ਵਿੱਚ ਮਿਲਿਆ ਤੇ ਪਾਣੀ ਦਾ ਰੂਪ ਹੋ ਗਿਆ, ਉਸੇ ਦੁੱਧ ਨੂੰ ਗਰਮ ਕੀਤਾ, ਜਾਗ ਲਾਈ, ਪਰਤ ਕੇ ਬਸਤਰਾਂ ਵਿੱਚ ਲਪੇਟ ਕੇ। ਸਿਆਲ ਦੇ ਦਿਨਾਂ ਵਿੱਚ ਤਾਂ ਉਸ ਭਾਂਡੇ ਦੇ ਚਾਰ ਚੁਫੇਰੇ ਕਈ ਵਾਰੀ ਸਵਾਣੀਆਂ ਗਰਮ ਕੱਪੜਾ ਲਾ ਦਿੰਦੀਆਂ ਨੇ। 8 ਘੰਟੇ 9 ਘੰਟੇ ਉਹ ਦੁੱਧ ਇਕਾਂਤ ਵਿੱਚ ਪਿਆ ਰਿਹਾ ਤੇ ਸਵੇਰੇ ਜਦੋਂ ਭਾਂਡਾ ਚੁੱਕਿਆ ਤੇ ਰਾਤ ਜਿਹੜਾ ਦੁੱਧ ਤਰਲ ਸੀ ਉਹ ਜੰਮ ਚੁੱਕਾ ਹੈ। ਮਧਾਣੀ ਪਾਈ ਤੇ ਉਹਦੇ ਵਿੱਚੋਂ ਮੱਖਣ ਨਿਕਲਿਆ, ਧਿਆਨ ਦਿਆ ਜੇ, ਆਖਰ ਮੱਖਣ ਉਹਦੇ ਵਿੱਚੋਂ ਹੀ ਨਿਕਲਿਆ ਹੈ ਜਿਹੜਾ ਰਾਤ ਦੁੱਧ ਸੀ। ਰਾਤ ਦੁੱਧ ਪਾਣੀ ਵਿੱਚ ਪਾਇਆ ਤੇ ਦੁੱਧ ਪਾਣੀ ਉੱਤੇ ਇੱਕ ਖਿੰਨ ਵੀ ਤਰਿਆ ਨਹੀਂ, ਪਰ ਸਵੇਰੇ ਜਦੋਂ ਉਸ ਜੰਮੇ ਹੋਏ ਨੂੰ ਰਿੜਕ ਕੇ ਮੱਖਣ ਕੱਢਿਆ, ਮੱਖਣ ਦਾ ਪੇੜਾ ਪਾਣੀ ਦੇ ਟੱਬ ਤੇ ਰੱਖਿਆ, ਇੱਕੋ ਦਮ ਮੱਖਣ ਪਾਣੀ ਉੱਤੇ ਤਰਨ ਲੱਗ ਪਏ। ਕੀ ਕਾਰਨ ਕਿ ਮੱਖਣ ਪਾਣੀ ਵਿੱਚ ਕਿਉਂ ਨਾ ਮਿਕਸ ਹੋਇਆ? ਨਹੀਂ ਪਿਆਰਿਓ, ਇੱਕ ਦੁੱਧ ਨੂੰ ਪਾਣੀ ਉੱਤੇ ਤਰਨ ਲਈ ਜਾਗ ਲੱਗਣ ਤੋਂ ਬਾਅਦ ਟਿਕਾ ਕੇ ਰਿਕੜ ਰਿੜਕਣ ਦੀ ਲੋੜ ਹੈ, ਤੇ ਜੇ ਇਸ ਦੁਨੀਆਂ ਦੇ ਪਾਣੀ ਉੱਤੇ ਤੱਤ ਲੈ ਕੇ ਤਰਨ ਦੀ ਜਾ ਸਿੱਖਣੀ ਆ ਤੇ ਮਨਾ ਸੱਚ ਜਾਣੀ, ਤੈਨੂੰ ਵੀ ਇਕਾਂਤ ਵਿੱਚ ਬੈਠ ਕੇ ਗੁਰੂ ਗੁਰੂ ਜਪਣ ਦੀ ਲੋੜ, ਜਪਣ ਤੋਂ ਇਕਾਂਤ ਤੋਂ ਬਿਨਾਂ ਨਹੀਂ। ਹਾਂ, ਜਦੋਂ ਅੰਦਰ ਟਿਕ ਜਾਏ ਉਦੋਂ ਸਤਿਗੁਰੂ ਨੇ ਇਹ ਵੀ ਬਾਣੀ ਵਿੱਚ ਕਿਹਾ ਹੈ ਕਿ ਸੱਚ ਨਾਮ ਮੇਰਾ ਮਨ ਲਾਗਾ, ਲੋਗਨ ਸਿਉ ਮੇਰਾ ਠਾਠਾ ਬਾਗਾ। ਉਦੋਂ ਬਾਣੀ ਵਿੱਚ ਇਹ ਵੀ ਸ਼ਬਦ ਹਜ਼ੂਰ ਨੇ ਵਰਤੇ ਨੇ ਕਿ ਮੋਕੀ ਬਾਤ ਸਗਲ ਸਿਉ ਕਰਤਾ ਜੀ ਸੰਗ ਪ੍ਰਭ ਆਪਣਾ ਧਰਤਾ। ਪਰ ਜੇ ਆਪਾਂ ਤੁਰਨਾ ਹੈ ਇਸ ਮਾਰਗ 'ਤੇ ਤੇ ਸਰੀਰ ਦੀ ਇਕਾਗਰਤਾ, ਮਨ ਦੀ ਇਕਾਗਰਤਾ, ਇੱਥੇ ਇੱਕ ਅਰਜ਼ ਹੋਰ ਮੈਂ ਕਰਦਾ ਜਾਵਾਂ। ਦੇਖੋ ਸਾਡੇ ਸਰੀਰ ਦਾ ਸੁਭਾਅ ਕੀ ਹੈ, ਜਦੋਂ ਕਿਤੇ ਕਮਾਈ ਕਰਨ ਬਹਿੰਦੇ ਨੇ ਮਹਾਂਪੁਰਸ਼ ਕਮਾਈ ਵਾਲੇ, ਉਹ ਬਚਨ ਦੱਸਦੇ ਨੇ, ਪਹਿਲਾਂ ਤਾਂ ਇਸ ਜਨਮ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਕਿ ਬੰਦਿਆ ਇਸ ਜਨਮ ਵਿੱਚ ਤੂੰ ਆਹ ਕੁਝ ਕੀਤਾ, ਅਤੇ ਜਿਉਂ ਜਿਉਂ ਉਹ ਸਫ਼ਰ ਪਿਛਾਂ ਨੂੰ ਕਰਦੇ ਨੇ ਤਿਉਂ ਤਿਉਂ ਪਿਛਲੇ ਜਨਮ ਦੀਆਂ ਵੀ ਖੇਡਾਂ ਆਉਣ ਲੱਗ ਪੈਂਦੀਆਂ ਨੇ, ਪਿਛਲੇ ਜਨਮਾਂ ਵਿੱਚ ਆਹ ਕੁਝ ਤੁਸੀਂ ਕਰਦੇ ਆਏ। ਸਾਡਾ ਸਰੀਰ ਵਰਤਮਾਨ ਵਿੱਚ ਰਹਿੰਦਾ ਹੈ, ਸਾਡਾ ਸਵਾਸ ਇਹ ਵੀ ਵਰਤਮਾਨ ਵਿੱਚ ਚੱਲਦਾ ਹੈ। ਜੇ ਆਪਾਂ ਅੱਜ ਇਸ ਗੁਰਮਤਿ ਸਮਾਗਮ ਵਿੱਚ ਆਏ ਹਾਂ ਤਾਂ ਕੋਈ ਇਨਸਾਨ ਇਹ ਸੰਗਤ ਵਿੱਚ ਨਹੀਂ ਕਹਿ ਸਕਦਾ ਕਿ ਮੇਰਾ ਸਰੀਰ ਮੈਂ ਆਪਣਾ ਘਰ ਛੱਡ ਆਇਆ ਵਾਂ। ਨਹੀਂ, ਜਿਤਨੇ ਆਪਾਂ ਬੈਠੇ ਹਾਂ ਸਾਡਾ ਸਰੀਰ ਵਰਤਮਾਨ ਵਿੱਚ ਹੈ। ਇਸ ਬੇਨਤੀ ਨੂੰ ਥੋੜ੍ਹਾ ਜਿਹਾ ਟੇਕ ਕੇ ਸਮਝਿਓ, ਸਰੀਰ ਵਰਤਮਾਨ ਵਿੱਚ ਰਹਿੰਦਾ ਹੈ ਅਤੇ ਜਿੱਥੇ ਸਰੀਰ ਵਰਤਮਾਨ ਵਿੱਚ ਹੈ ਉੱਥੇ ਸਵਾਸ ਵੀ ਵਰਤਮਾਨ ਵਿੱਚ ਚੱਲਦੇ। ਕਦੀ ਇਹ ਨਹੀਂ ਹੋ ਸਕਦਾ ਕਿ ਮੈਂ ਸਰੀਰ ਗੁਰੂ ਕੀ ਸੰਗਤ ਵਿੱਚ ਲੈ ਆਇਆ ਅਤੇ ਸਵਾਸ ਮੈਂ ਆਪਣੇ ਘਰ ਛੱਡ ਆਇਆ, ਕਿਉਂਕਿ ਮੈਂ ਸੰਗਤ ਸਵਾਸ ਸੰਗਤ ਵਿੱਚ ਨਹੀਂ ਲੈ ਕੇ ਆਇਆ। ਜੇ ਸਰੀਰ ਵਰਤਮਾਨ ਵਿੱਚ ਹੈ, ਇੱਥੇ ਬੈਠਾ ਹੈ, ਅਤੇ ਸਵਾਸ ਵੀ ਇੱਥੇ ਹੀ ਚੱਲਣਗੇ। ਸਰੀਰ ਅਤੇ ਸਵਾਸ ਵਰਤਮਾਨ ਵਿੱਚ ਰਹਿੰਦੇ ਨੇ, ਪਰ ਜਦੋਂ ਕਿਤੇ ਮਨੂਏ ਵੱਲ ਝਾਤੀ ਮਾਰੀਏ ਇਹ ਕਦੀ ਵਰਤਮਾਨ ਵਿੱਚ ਨਹੀਂ ਰਹਿੰਦਾ, ਜਾਂ ਬੀਤੇ ਹੋਏ ਵਾਲੇ ਪਾਸੇ ਭੱਜਦਾ ਜਾਂ ਆਉਣ ਵਾਲੇ ਨੂੰ ਸੋਚੀ ਜਾਂਦਾ, ਵਰਤਮਾਨ ਵਿੱਚ ਤਾਂ ਕਦੀ ਇਹ ਟਿਕਦੇ ਹੀ। ਸਰੀਰ ਵਰਤਮਾਨ ਹੈ, ਸਵਾਸ ਵਰਤਮਾਨ ਹੈ, ਪਰ ਮਨ ਵਰਤਮਾਨ ਨਹੀਂ। ਮਨ ਸੁਰਤ ਜਿਹੜੀ ਟਿਕਾ ਕੇ ਸ਼ਬਦ ਵੱਲ ਨਹੀਂ ਜੁੜਿਆ। ਪਿਆਰਿਓ, ਜੇ ਸਰੀਰ ਦੇ ਨਾਲ ਸਵਾਸਾਂ ਦੇ ਨਾਲ ਮਨ ਵੀ ਵਰਤਮਾਨ ਵਿੱਚ ਜੁੜ ਪਵੇ, ਜੇ ਸਰੀਰ ਸ਼ਬਦ ਬੋਲਦਾ ਹੈ, ਜੇ ਸਵਾਸ ਗੁਰੂ ਗੁਰੂ ਕਰਦੇ ਨੇ, ਅਤੇ ਜੇ ਕਿਤੇ ਮਨ ਵੀ ਵਰਤਮਾਨ ਵਿੱਚ ਗੁਰੂ ਗੁਰੂ ਕਰਦਾ, ਉਹ ਵੇ ਪੂਰਨ ਇਕਾਗਰਤਾ ਵੀ ਜਪਿਆ ਹੋਇਆ ਨਾਮ, ਉਸ ਨੂੰ ਕਲਗੀਧਰ ਕਹਿੰਦੇ ਨੇ ਏਕ ਚਿੱਤ ਜੈ ਇੱਕ ਛਿਨ ਧਿਆਇਓ, ਕਾਲ ਫਾਂਸ ਕੇ ਬੀਚ ਨਾ ਆਇਓ। ਪਰ ਹੁੰਦਾ ਕੀ ਮਨ ਵਰਤਮਾਨ ਵਿੱਚ ਰਹਿੰਦਾ ਨਹੀਂ। ਮੈਂ ਅਰਜ਼ ਜਿਹੜੀ ਕਰਨਾ ਪਿਆ ਉਹ ਕਰਨੀ ਵਾਲੇ ਬੈਠੇ ਨੇ ਅਤੇ ਜਦੋਂ ਨਾਲ ਦੇ ਨਜ਼ਦੀਕੀ ਪਿਆਰਿਆਂ ਨੇ ਪੁੱਛਿਆ ਕਿ ਪ੍ਰਸ਼ਾਦ ਪਾਣੀ ਬਾਣੀ ਸਿਮਰਨ ਕਰਨ ਵਾਲਿਆਂ ਨੂੰ ਪਤਾ ਹੈ, ਗੁਰਮੁਖੋ ਦੁਨੀਆਂ ਦੀ ਭੁੱਖ ਲੱਗੇ ਅਤੇ ਕਈ ਵਾਰੀ ਭੁੱਖ ਦੁੱਖ ਨੂੰ ਜਨਮ ਦਿੰਦੀ ਏ, ਜਦੋਂ ਨਾਮ ਦੀ ਭੁੱਖ ਲੱਗ ਜਾਏ ਉਹ ਪਰਮ ਸੁੱਖ ਨੂੰ ਜਨਮ ਦਿੰਦੀ ਹੈ। ਦੁਨੀਆਂ ਦਾ ਦੁੱਖ, ਦੁਨੀਆਂ ਦਾ ਭੁੱਖ ਦੁੱਖ ਵਿੱਚੋਂ ਨਿਕਲਦਾ ਹੈ, ਦੁੱਖ ਭੁੱਖ ਇੱਕੋ ਜਿਹੇ ਨੇ। ਬਾਬਾ ਜੀ ਨੇ ਜਦੋਂ ਦੁੱਖਾਂ ਦੀ ਗਿਣਤੀ ਕੀਤੀ ਅਤੇ ਭੁੱਖ ਨੂੰ ਇੱਕ ਦੁੱਖ ਮੰਨਿਆ ਅਤੇ ਬਾਣੀ ਵਿੱਚ ਇਹ ਸ਼ਬਦ ਵੀ ਕਹੇ, ਕਹਿਣ ਲੱਗੇ ਦੁੱਖ ਵਿਛੋੜਾ ਇੱਕ ਦੁੱਖ ਭੁੱਖ, ਭੁੱਖ ਬੜਾ ਵੱਡਾ ਦੁੱਖ ਹੈ। ਹਰ ਭੁੱਖਾ ਬੰਦਾ, ਭੁੱਖੇ ਦਾ ਅਰਥ ਸਮਾਜਿਕ ਤੌਰ 'ਤੇ ਕਾਣੀ ਵੰਡ ਕਰਕੇ ਨਹੀਂ, ਜਿਹਨੂੰ ਪ੍ਰਸ਼ਾਦਾ ਨਾ ਮਿਲੇ, ਪਾਣੀ ਨਾ ਮਿਲੇ, ਖੁਰਾਕ ਨਾ ਮਿਲੇ, ਹਰ ਭੁੱਖੇ ਬੰਦੇ ਦੇ ਅੰਦਰੋਂ ਦੁੱਖ ਪਨਪਦਾ ਹੈ। ਦੁਨੀਆਂ ਦੀ ਭੁੱਖ ਦੁੱਖ ਨੂੰ ਜਨਮ ਦਿੰਦੀ ਏ ਅਤੇ ਰੱਬ ਦੀ ਲੱਗੀ ਕੋਈ ਭੁੱਖ ਅੰਦਰ ਦੇ ਪਰਮ ਸੁੱਖ ਨੂੰ ਜਨਮ ਦਿੰਦੀ ਹੈ। ਆਪਾਂ ਬਚਨ ਪੜ੍ਹਦੇ ਹਾਂ ਕਿ ਸਾਚੇ ਨਾਮ ਕੀ ਲਾਗੈ ਭੁੱਖ, ਉਤ ਭੁੱਖੈ ਖਾਏ ਚੱਲੀਐ ਦੁੱਖ। ਦੁਨੀਆਂ ਦੀ ਭੁੱਖ ਦੁੱਖ ਨੂੰ ਜਨਮ ਦੇਗੀ, ਸੱਚੇ ਨਾਮ ਦੀ ਭੁੱਖ ਨੇ ਪਿਆਰਿਓ ਅੰਦਰ ਦੇ ਸੁੱਖ ਨੂੰ ਜਨਮ ਦਿੱਤਾ। ਮਹਾਂਪੁਰਸ਼ ਬੈਠੇ ਨੇ, ਕਰਦਿਆਂ ਨੇ ਪੁੱਛਿਆ, ਪਰਿਵਾਰ ਦੇ ਨਜ਼ਦੀਕੀ ਗੁਰਮੁਖਾਂ ਨੇ ਪੁੱਛਿਆ ਕਿ ਮਹਾਰਾਜ ਪ੍ਰਸ਼ਾਦ ਪਾਣੀ ਦਾ ਕਿਵੇਂ, ਅਤੇ ਖੱਸ ਕੇ ਕਿਹਾ ਕਿ ਗੁਰੂ ਅਮਰਦਾਸ ਦੇ ਰੋਜ਼ ਬਚਨ ਪੜ੍ਹਨੇ ਆ ਕਿ ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਇੱਥੇ ਇੱਕ ਭੁੱਖ ਨਹੀਂ, ਸਭ ਦਾ ਮਤਲਬ ਹੈ ਕੋਈ ਭੁੱਖ ਐਸੀ ਨਹੀਂ ਜਿਹਨੂੰ ਨਾਮ ਦੂਰ ਨਹੀਂ ਕਰਦਾ। ਕਹਿਣ ਲੱਗੇ ਜਿਨ ਭੁੱਖਾਂ ਸਭ ਗਵਾਈਆਂ, ਅਤੇ ਕਹਿਣ ਉਹਨਾਂ ਨੇ ਬੜਾ ਸੋਹਣਾ ਅੱਗੋਂ ਉੱਤਰ ਦਿੱਤਾ, ਕਹਿੰਦੇ ਨੇ ਇੱਕ ਕੰਮ ਕਰਿਓ, ਸਵੇਰੇ ਥੋੜ੍ਹੀ ਜਿਹੀ ਦੁੱਧ, ਸ਼ਾਮ ਨੂੰ ਸ਼ਰਦਾਈ, ਥੋੜ੍ਹੀ ਜਿਹੀ ਕੇਵਲ ਸਰੀਰ ਦੇ ਜੀਣ ਵਾਸਤੇ, ਇੱਕ ਕੌਲਾ ਸਬਜ਼ੀ ਦਾ ਰੱਖ ਦੇਣਾ, ਇੱਕ ਦਾਤਣ ਰੱਖ ਦੇਣੀ, ਅਤੇ ਚੇਤੇ ਰੱਖਿਓ ਇਹ ਸਾਲ ਭਰ ਤੁਸੀਂ ਨੇਮ ਨਿਭਾਈ ਜਾਣਾ, ਬਾਕੀ ਅਰਦਾਸ ਕਰਿਓ ਕਿ ਮੇਰਾ ਗੁਰੂ ਕਲਗੀ ਵਾਲਾ ਮਿਹਰ ਕਰੇ, ਜੋ ਖਾਲਸੇ ਦੀ ਪਰਿਭਾਸ਼ਾ ਦਿੱਤੀ ਹੈ ਉਸ ਜੋਤ ਨੂੰ ਜਪ ਕੇ ਮੇਰੇ ਅੰਦਰ ਜੋਤ ਜਗ ਪਾ। ਇੱਕ ਸਾਲ ਨਿਰੰਤਰ ਇਕਾਂਤ ਵਿੱਚ ਬੈਠ ਕੇ ਗੁਰੂ ਗੁਰੂ ਜਪਿਆ ਹੈ। ਅਤੇ ਪਿਆਰਿਓ ਸੰਤ ਜਾਂ ਸਾਧ, ਅੱਜ ਤਾਂ ਆਪਾਂ ਦੇਖਦੇ ਹਾਂ ਕਿ ਚੋਲਾ ਪਾਇਆ, ਬਾਣਿਆ ਪਾਇਆ, ਚੇਲੇ ਪਿੱਛੇ ਹੋ ਗਏ, ਚਾਰ ਦਿਨ ਇਸ਼ਤਿਹਾਰ ਚੰਗੇ ਛਪ ਗਏ, ਸੰਤ ਜੀ ਬਣ ਗਿਆ। ਨਹੀਂ ਪਿਆਰਿਓ, ਜਿਹੜੇ ਕਮਾਈ ਵਾਲੇ ਨੇ, ਕਦੀ ਭਾਈ ਗੁਰਦਾਸ ਨੂੰ ਪੁੱਛੋ ਕਿ ਕਮਾਈ ਵਾਲਾ ਹਰ ਥਾਂ 'ਤੇ ਫਿਰ ਪ੍ਰਵਾਨ ਹੁੰਦਾ ਹੈ। ਇੱਕ ਕਵਿਤ ਮੈਂ ਜ਼ਰੂਰ ਨਾਲ ਕਹਿੰਦਾ ਜਾਵਾਂ, ਭਾਈ ਗੁਰਦਾਸ ਜੀ ਦੇ ਬਚਨ ਨੇ, ਕਹਿੰਦੇ ਨੇ ਆਪਾਂ ਸਾਰੇ ਲੋਕ ਅੰਨ ਖਾਂਦੇ ਹਾਂ, ਕੀ ਕਦੀ ਅੰਨ ਨੇ ਇਹ ਕਿਹਾ ਹੈ ਕਿ ਮੈਂ ਪੰਜਾਬ ਦੀ ਧਰਤੀ 'ਤੇ ਪੈਦਾ ਹੋਇਆ ਅਤੇ ਕੇਵਲ ਮੈਂ ਪੰਜਾਬੀਆਂ ਦੀ ਭੁੱਖ ਨੂੰ ਦੂਰ ਕਰਨਾ ਹੈ? ਕਦੀ ਅਮੈਰੀਕਾ ਵਿੱਚ ਪੈਦਾ ਹੋਈ ਕਣਕ ਨੇ ਇਹ ਕਿਹਾ ਕਿ ਮੈਂ ਕੇਵਲ ਉੱਥੋਂ ਦੇ ਲੋਕਾਂ ਦੀ ਭੁੱਖ ਦੂਰ ਕਰਨੀ ਹੈ? ਭਾਈ ਗੁਰਦਾਸ ਨੇ ਤਿੰਨ ਪ੍ਰਮਾਣ ਦਿੱਤੇ ਨੇ ਕਿ ਸੰਤ ਦੀ ਕਮਾਈ ਕੀ ਹੈ, ਸੰਤ ਦੀ ਸਾਧਨਾ ਕੀ ਹੈ, ਅਤੇ ਜਿਹੜਾ ਵਾਕਈ ਇਸ ਪਦਵੀ 'ਤੇ ਗੁਰੂ ਨੇ ਬਿਠਾ ਦਿੱਤਾ ਉਹ ਸਾਰੀਆਂ ਥਾਵਾਂ 'ਤੇ ਪ੍ਰਵਾਨ ਕਿਵੇਂ ਹੈ? ਪਹਿਲਾ ਬਚਨ ਭਾਈ ਸਾਹਿਬ ਨੇ ਕੀਤਾ, ਕਹਿਣ ਲੱਗੇ ਆਪਾਂ ਅੰਨ ਧਰਤੀ ਵਿੱਚ ਬੀਜਿਆ, ਮਿੱਟੀ ਨੇ ਉਸਨਾਂ ਦਾਣਿਆਂ ਨੂੰ ਲੁਕਾ ਲਿਆ, ਉਹਦੇ ਵਿੱਚੋਂ ਕੋਮਲ ਫਸਲ ਪੈਦਾ ਹੋਈ, ਕਣਕ ਬੀਜੀ ਗਈ, ਸਰਦੀ ਦੀ ਰੁੱਤ ਆਈ, ਕੱਕਰ ਪਿਆ, ਉਸ ਫਸਲ ਨੇ ਆਪਣੇ ਪਿੰਡੇ ਉੱਤੇ ਕੱਕਰ ਨੂੰ ਖੰਡਾਇਆ। ਪਰਤ ਕੇ ਸਮਾਂ ਆਇਆ, ਜਦੋਂ ਪੱਕਣ ਦਾ ਵੇਲਾ ਆਇਆ, ਅੱਤ ਦੀ ਗਰਮੀ ਪੈਣ ਲੱਗੀ, ਉਹਨੇ ਗਰਮੀ ਨੂੰ ਵੀ ਉਸ ਫਸਲ ਨੇ ਆਪਣੇ ਤਨ 'ਤੇ ਖੰਡਾਇਆ, ਧਰਤੀ ਵਿੱਚ ਮਿਲੀ, ਸਰਦੀ ਨੂੰ ਖੰਡਾਇਆ, ਗਰਮੀ ਨੂੰ ਖੰਡਾਇਆ। ਜਦੋਂ ਫਸਲ ਪੱਕੀ ਤਾਂ ਜ਼ਿਮੀਂਦਾਰ ਦਾਤਰੀ ਨਾਲ ਕੱਟ ਕੇ ਲੈ ਗਏ, ਉਸ ਫਸਲ ਨੂੰ ਗਾਹਿਆ ਗਿਆ, ਉਹਦੇ ਵਿੱਚੋਂ ਦਾਣੇ ਕੱਢ ਕੇ ਚੱਕੀ ਵਿੱਚ ਪੀ ਕੇ ਆਟਾ ਤਿਆਰ ਕੀਤਾ, ਉਸ ਆਟੇ ਨੂੰ ਗੁੰਨ ਕੇ ਅੱਗ ਉੱਤੇ ਤਪਾ ਕੇ ਪ੍ਰਸ਼ਾਦ ਪਾਣੀ ਤਿਆਰ ਕੀਤਾ ਗਿਆ, ਅਤੇ ਜਦੋਂ ਉਹ ਫੁਲਕਾ ਬਣ ਕੇ ਇੱਕ ਗਰਾਈ ਤੋੜ ਕੇ ਮੂੰਹ ਵਿੱਚ ਪਾਈ, ਪੇਟ ਵਿੱਚ ਗਈ, ਅਤੇ ਉਸ ਪੱਕੇ ਹੋਏ ਅੰਨ ਨੇ ਹਰ ਬੰਦੇ ਦੀ ਭੁੱਖ ਦੂਰ ਕੀਤੀ ਜਿਸ ਨੇ ਵੀ ਉਸ ਅੰਨ ਨੂੰ ਵਰਤਿਆ। ਕਹਿਣ ਲੱਗੇ ਪਿਆਰਿਆ, ਅੰਨ ਕਦੀ ਨਹੀਂ ਦੇਖਦਾ ਇਹ ਗੋਰਾ, ਇਹ ਕਾਲਾ, ਇਹ ਪੰਜਾਬੀ, ਇਹ ਹਿੰਦੂ, ਇਹ ਸਿੱਖ, ਇਹ ਮੁਸਲਮਾਨ। ਅੰਨ ਜਿਹਦੇ ਮੂੰਹ ਵੀ ਚਲਾ ਜਾਏ ਉਹਦੀ ਭੁੱਖ ਦੂਰ ਕਰਦਾ ਹੈ, ਅਤੇ ਕਮਾਈ ਵਾਲਾ ਸੰਤ ਅੰਨ ਦੀ ਤਰ੍ਹਾਂ ਆਪਣੀ ਘਾਲਣਾ ਘਾਲਦਾ ਹੈ ਅਤੇ ਜਿੱਥੇ ਵੀ ਬਹਿ ਜਾਏ ਉੱਥੇ ਲੋਕਾਂ ਨੂੰ ਆਤਮਕ ਸੁੱਖ ਦਿੰਦਾ। ਉਹਦੇ ਕੋਲੋਂ ਹਰ ਇੱਕ ਨੂੰ ਸੁੱਖ ਮਿਲਣਾ ਹੈ, ਕੋਈ ਐਸਾ ਨਹੀਂ ਜਿਹਨੂੰ ਸੁੱਖ ਨਾ ਮਿਲੇ। ਭਾਈ ਸਾਹਿਬ ਨੇ ਪਹਿਲੀ ਤੋਂ ਕਹੀ, ਕਹਿਣ ਲੱਗੇ ਜੈਸੇ ਤੋਂ ਅਨਾਦ ਆਦ ਅੰਤ ਪਰਯੰਤ ਹੰਤ, ਜਿਵੇਂ ਇੱਕ ਅੰਨ ਦਾ ਦਾਣਾ ਆਦ ਤੋਂ ਲੈ ਕੇ ਅੰਤ ਤੱਕ ਕੇਵਲ ਤਾਂ ਕੇਵਲ ਘਾਲਣਾ ਘਾਲੀ ਜਾਂਦਾ ਹੈ। ਪਿਆਰਿਓ, ਜਿੱਦਣ ਘਾਲਣਾ ਮੁਕੰਮਲ ਹੁੰਦੀ ਹੈ ਉਦਣ ਸਾਰਿਆਂ ਲੋਕਾਂ ਦੇ ਅੰਦਰ ਦਾ ਸੁੱਖ ਬਣ ਜਾਂਦਾ ਹੈ। ਜੈਸੇ ਤੋਂ ਅਨਾਦ ਆਦ ਅੰਤ ਪਰਯੰਤ ਹੰਤ, ਸਕਲ ਸੰਸਾਰ ਕੋ ਆਧਾਰ ਪਇਓ ਤਾਂ ਹੀ ਸਹਿ। ਅਤੇ ਅਗਲਾ ਬਚਨ ਉਹਨਾਂ ਕੀਤਾ, ਕਮਾਈ ਕਰਕੇ ਅੰਨ ਪ੍ਰਵਾਨ ਹੋਇਆ, ਕਹਿੰਦੇ ਨੇ ਆਪਾਂ ਤਨ ਅਤੇ ਕੱਪੜੇ ਲਏ ਨੇ, ਸਰਦੀ ਤੋਂ ਕੱਪੜਾ ਬਚਾਉਂਦਾ ਹੈ, ਗਰਮੀ ਤੋਂ ਕੱਪੜਾ ਬਚਾਉਂਦਾ ਹੈ, ਪਰ ਇਸ ਕੱਪੜੇ ਦੀ ਦਾਸਤਾਨ ਪੁੱਛ ਕੇ ਦੇਖੋ, ਲੋਕਾਂ ਦੀ ਪੱਤ ਢੱਕਣ ਵਾਲਿਆਂ ਤੇਰੀ ਕਮਾਈ ਕੀ ਹੈ। ਕੱਪੜੇ ਦੀਆਂ ਤੰਦਾਂ ਬੋਲ ਕੇ ਦੱਸਦੀਆਂ ਨੇ ਕਿ ਕਦੀ ਵੜੇਵਾਂ ਰੂਪ ਹੋ ਕੇ ਧਰਤੀ ਵਿੱਚ ਮਿਲਿਆ ਸਾਂ, ਬੂਟੇ ਦਾ ਰੂਪ ਧਾਰਨ ਹੋਇਆ ਅਤੇ ਖਿੜਿਆ, ਮੈਨੂੰ ਖਿੜਨ ਤੋਂ ਬਾਅਦ ਚੁਣ ਕੇ ਲਿਆ ਕੇ ਵੇਲਣੇ ਵਿੱਚ ਵੇਲਿਆ, ਰੂਹ ਪਿੰਜਣੀ ਵਿੱਚ ਪਿੰਜਿਆ, ਪਿੰਜਣ ਤੋਂ ਬਾਅਦ ਕੱਤਿਆ, ਕੱਤਣ ਤੋਂ ਬਾਅਦ ਮੈਨੂੰ ਉਣਿਆ, ਉਣ ਤੋਂ ਬਾਅਦ ਮੈਨੂੰ ਕੱਟਿਆ, ਕੱਟਣ ਤੋਂ ਬਾਅਦ ਮੈਨੂੰ ਰੰਗ ਚਾੜਿਆ। ਭਲਿਆ ਮੈਂ ਲੋਕਾਂ ਦੀ ਜੇ ਪੱਤ ਢੱਕਣਾ, ਇੰਨੀ ਕਮਾਈ ਕਰਕੇ ਪੱਤ ਢੱਕੀ ਗਈ ਏ, ਸੱਚ ਜਾਣੀ ਉਸ ਤਰ੍ਹਾਂ ਮੈਂ ਕਿਸੇ ਦੀ ਪੱਤ ਢੱਕ ਹੀ ਨਹੀਂ ਸੀ ਸਕਣੀ, ਮੇਰੀ ਕਮਾਈ ਕਰਕੇ ਢੱਕੀ ਗਈ। ਭਾਈ ਸਾਹਿਬ ਕਹਿੰਦੇ ਨੇ ਜਿਵੇਂ ਕਪਾਹ ਬਿਨਾਂ ਕਿਸੇ ਉਜਰ ਤੋਂ ਇੰਨੀ ਘਾਲਣਾ ਕਰੇ ਅਤੇ ਹਰ ਇੱਕ ਦੀ ਪੱਤ ਢੱਕਦੀ ਏ। ਕਦੀ ਗਰਮ ਕੱਪੜੇ ਨੇ ਕਿਹਾ ਕਿ ਇਹ ਪਾਪੀ ਏ, ਮੈਂ ਇਹਦੀ ਠੰਡ ਦੂਰ ਨਹੀਂ ਕਰਨੀ। ਕਦੀ ਪਤਲੇ ਬਸਤਰਾਂ ਨੇ ਕਿਹਾ ਕਿ ਇਹ ਬੰਦਾ ਪੁੰਨੀ ਖੈ, ਮੈਂ ਇਹਦੇ ਉੱਤੇ ਪੈ ਕੇ ਇਹਨੂੰ ਸੁੱਖ ਨਹੀਂ ਦੇਣਾ, ਮੈਂ ਇਹਦੇ ਤਨ 'ਤੇ ਪਹਿਨਿਆ ਜਾ ਕੇ ਸੁੱਖ ਨਹੀਂ ਦੇਣਾ। ਕੱਪੜਾ ਬਿਨਾਂ ਵਿਤਕਰੇ ਤੋਂ ਸਰਦੀ ਗਰਮੀ ਤੋਂ ਲੋਕਾਂ ਨੂੰ ਬਚਾਉਂਦਾ ਹੈ, ਅਤੇ ਕਪਾਹ ਦੀ ਤਰ੍ਹਾਂ ਜਿਹੜਾ ਮਹਾਂਪੁਰਸ਼ ਕਮਾਈ ਵਾਲੇ ਪਾਸੇ ਤੁਰਦਾ, ਅਸੀਂ ਵਿਤਕਰੇ ਵਿੱਚ ਹੋਵਾਂਗੇ। ਸੱਚ ਜਾਣੋ ਜਿਹੜਾ ਉਹਦੇ ਕੋਲ ਆ ਗਿਆ, ਉਹ ਕੱਪੜੇ ਦੀ ਤਰ੍ਹਾਂ ਹਰ ਇੱਕ ਦੀ ਪੱਤ ਢੱਕ ਲੈਂਦਾ, ਉਹਦੀ ਕਮਾਈ ਹੈ। ਤੀਸਰੀ ਉਦਾਹਰਨ ਮੈਂ ਅਰਜ਼ ਕਰਨੀ ਚਾਹੁੰਦਾ, ਤੁਸੀਂ ਇਕਾਗਰਤਾ ਥੋੜ੍ਹੀ ਜਿਹੀ ਬਖਸ਼ੋ। ਹੁਣ ਪਾਣੀ ਹੈ, ਪਾਣੀ ਜਦੋਂ ਪਹਾੜ ਵਿੱਚੋਂ ਨਿਕਲਿਆ ਹੈ, ਉਹਦੀ ਆਪਣੀ ਕਮਾਈ ਨੂੰ ਤੁਸੀਂ ਝਾਤੀ ਮਾਰੋ, ਜਾਂ ਸਮੁੰਦਰ ਵਿੱਚੋਂ ਨਿਕਲਿਆ ਹੈ। ਇੱਥੇ ਇੱਕ ਮੈਂ ਉਦਾਹਰਨ ਹੋਰ ਅਰਜ਼ ਕਰਦੇ ਹਾਂ, ਭਾਵੇਂ ਇਹ ਅਨਮਤ ਦੇ ਗ੍ਰੰਥ ਵਿੱਚੋਂ ਵੀ ਪਰ ਮਰਿਆਦਾ ਵਿੱਚ ਹੈ, ਕਿ ਗੁਰਮਤ ਦੀ ਗੱਲ ਦ੍ਰਿੜ ਕਰਾਉਂਦਿਆਂ ਕਿਸੇ ਗ੍ਰੰਥ ਦੇ ਹਵਾਲੇ ਦਿੱਤੇ ਜਾ ਸਕਦੇ ਨੇ। ਤੁਲਸੀ ਨੂੰ ਕਿਸੇ ਪੁੱਛਿਆ ਸੀ ਕਿ ਰੱਬ ਦੇ ਸੰਤ ਜਨਾਂ ਦਾ ਯੋਗਦਾਨ ਕੀ ਹੈ, ਉਹਨੇ ਦੋ ਉਦਾਹਰਨਾਂ ਦਿੱਤੀਆਂ। ਕਹਿੰਦਾ ਸਮੁੰਦਰ ਦਾ ਪਾਣੀ ਖਾਰਾ ਹੈ, ਅਤੇ ਜੇਕਰ ਕੋਈ ਬੰਦਾ ਸਿੱਧਾ ਜਾ ਕੇ ਸਮੁੰਦਰ ਦੇ ਪਾਣੀ ਦੀ ਬੁੱਕ ਭਰ ਕੇ ਪੀਏ, ਅਤੇ ਸੱਚ ਜਾਣੀ ਉਸ ਪਾਣੀ ਨੂੰ ਪੀਣ ਤੋਂ ਬਾਅਦ ਉਹਦੀ ਪਿਆਸ ਨਹੀਂ ਮਿਟੇਗੀ, ਕੁਝ ਦਿਨ ਪੀਏਗਾ ਅਤੇ ਸਰੀਰ ਖੁਰਨਾ ਸ਼ੁਰੂ ਹੋ ਜਾਏਗਾ, ਹੱਡੀਆਂ ਖੁਰਨਗੀਆਂ। ਕਹਿੰਦੇ ਨੇ ਇਹ ਹੀ ਸਮੁੰਦਰ ਦਾ ਪਾਣੀ ਬੱਦਲ ਬਣ ਕੇ ਪਹਾੜਾਂ 'ਤੇ ਵਰਸਦਾ ਹੈ, ਅਤੇ ਉਸ ਪਾਣੀ ਦੀ ਬੁੱਕ ਕੋਈ ਪੀਂਦਾ ਹੈ ਅਤੇ ਅੰਦਰ ਨੂੰ ਸ਼ੀਤਲਤਾ ਮਿਲਦੀ ਏ। ਕਹਿਣ ਲੱਗੇ ਸੰਤ ਤਾਂ ਬੱਦਲ ਦੀ ਤਰ੍ਹਾਂ ਹੈ, ਜਿਸ ਕਮਾਈ ਨੂੰ ਤੂੰ ਅਲੂਣੀ ਸਿਲ ਕਹਿੰਦਾ ਹੈ, ਸੱਚ ਜਾਣੀ ਉਹ ਬੱਦਲ ਬਣ ਕੇ ਤੈਨੂੰ ਔਖੀ ਕਮਾਈ ਵੀ ਮਿੱਠੀ ਕਰਕੇ ਕਮਾਉਣ ਦੀ ਜਾਚ ਦੱਸ ਦਿੰਦਾ। ਸੰਤ ਬੱਦਲ ਦੀ ਤਰ੍ਹਾਂ ਹੈ ਕਿ ਸਮੁੰਦਰ ਦੇ ਖਾਰੇ ਪਾਣੀ ਨੂੰ ਬੱਦਲ ਮਿੱਠਿਆਂ ਪਿਆ ਕਰਦਾ ਹੈ, ਅਤੇ ਜੇ ਤੂੰ ਕਹਿ ਬੜੀ ਔਖੀ ਘਾਟੀ ਹੈ, ਅਤੇ ਬਾਬਾ ਜੀ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਸਾਧ ਕਹਿ ਸੰਗ ਨਹੀਂ ਕਿਛ ਕਹਾ, ਕਿਉਂਕਿ ਉਹਦੀ ਆਪਣੀ ਕਮਾਈ ਕਰਕੇ ਤੈਨੂੰ ਜੀਵਨ ਪਿਆ ਦਿੰਦਾ ਹੈ। ਪਾਣੀ ਨਿਵਾਨ ਨੂੰ ਚੱਲਦਾ ਹੈ, ਪਾਣੀ ਅੰਦਰ ਨਿਰਮਲਤਾਈ ਹੈ, ਅਤੇ ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ ਪਾਣੀ ਸਾਰਿਆਂ ਨੇ ਪ੍ਰਵਾਨ ਕਰ ਲਿਆ। ਜੇ ਪਸ਼ੂ ਨੇ ਪਾਣੀ ਪੀਤਾ, ਪਿਆਸ ਉਹਦੀ ਵੀ ਬੁੱਝੀ, ਜੇ ਪੰਛੀ ਨੇ ਪਾਣੀ ਦੀਆਂ ਦੋ ਬੂੰਦਾਂ ਚੁੰਝ ਵਿੱਚ ਲਈਆਂ, ਪਿਆਸ ਉਹਦੀ ਵੀ ਬੁੱਝੀ, ਅਤੇ ਜੇ ਮਨੁੱਖ ਨੇ ਪਾਣੀ ਪੀਤਾ, ਪਿਆਸ ਉਹਦੀ ਵੀ ਬੁੱਝੀ। ਅੰਨ ਸਾਰੀਆਂ ਥਾਵਾਂ 'ਤੇ ਪ੍ਰਵਾਨ ਹੈ, ਇਸ ਕਰਕੇ ਕਿਉਂਕਿ ਅੰਨ ਦੀ ਕਮਾਈ ਹੈ। ਕੱਪੜਾ ਸਾਰਿਆਂ ਦੀ ਪੱਤ ਢੱਕਦਾ ਹੈ, ਕਿਉਂਕਿ ਉਹਦੀ ਕਮਾਈ ਹੈ। ਪਾਣੀ ਨੇ ਸਫ਼ਰ ਕੀਤਾ, ਹਰ ਇੱਕ ਦੀ ਪਿਆਸ ਬੁਝਾਉਂਦਾ, ਉਹਦੀ ਕਮਾਈ ਹੈ। ਅਤੇ ਜਦੋਂ ਫਿਰ ਇਹੋ ਜਿਹਾ ਕਰਨੀ ਵਾਲਾ ਘਾਲਣਾ ਘਾਲਣ ਲੱਗ ਪਵੇ, ਕਹਿਣ ਦੀ ਲੋੜ ਨਹੀਂ, ਇੱਕ ਦਿਨ ਸਾਰੀ ਮਨੁੱਖਤਾ ਖਲੋ ਕੇ ਕਹਿੰਦੀ ਹੈ, ਰੱਬ ਦੇ ਪਿਆਰਿਆ ਤੂੰ ਸਾਡੀ ਅਗਵਾਈ ਕਰ ਅਤੇ ਸਾਨੂੰ ਰੱਬ ਦੇ ਘਰ ਤੱਕ ਲੈ ਜਾ। ਉਹ ਸਰਵ ਪ੍ਰਵਾਨਿਤ ਹੁੰਦਾ ਹੈ। ਭਾਈ ਸਾਹਿਬ ਦਾ ਕਵਿਤ ਹੈ, ਜੈਸੇ ਤੋਂ ਅਨਾਦ ਆਦ ਅੰਤ ਪਰਯੰਤ ਹੰਤ, ਸਕਲ ਸੰਸਾਰ ਕੋ ਆਧਾਰ ਪਇਓ ਤਾਂ ਹੀ ਸਹਿ। ਜੈਸੇ ਤੋਂ ਕਪਾਸ ਤਰਾਸ ਦੇਤਨਾ ਉਸਾਸ ਕਾਢੈ, ਜਗਤ ਕੀ ਓਟ ਪਏ ਅੰਬਰ ਦਿਵਾਹੀ ਸਹਿ। ਜੈਸੇ ਆਪਾ ਖੋਏ ਜਲ ਮਿਲੈ ਸਭ ਵਰਨ ਮੈਂ, ਖੱਗ ਮ੍ਰਿਗ मानस तृप्त गत ताही शै एवें साध नहीं बनते प्यारे ओ तैसे मन साध 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 ना कह साध भय मन नू साध साध के मन नू ठोकरा मार के तैसे मन साध 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 ना कह साध पै सगल संसार को उदार अगवाही सै एको जे प्यारे जदो तुरदे ने से समझ संसार दा भला करदे ने आओ गुरु कृपा करे उस महापुरश ने एक वैसाखी पहला बैठे ने पूरा साल गुरु गुरु जपया है ते जिस दिन साल बाद उन्हां ने किवाड़ खोलिया शरीर वेखन नू लगदा सी अत दा कमजोर है चेहरा नेत्र ते मुख बोल के कहिंदा पिया सी कि बाबा अतर सिंह जी दे अंदर वो जोत जग पई जिस जोत नू पूरा साल जपया जपया ते तां वो जोत जगी वो नेत्रां विचों वो रसना विचों सारी जिंदगी उन्होंने अमृत प्रचार किया रब की इन्नी कु रहमत संगत नू गुरु शब्द नाल जोड़ना उस प्यारे दे चरना भी जोड़ना गुरमुखो एको जै महापुरुष संसार ते आउंदे ने केवल भुले भटकियां नू मार्ग पाण लई गुरमत विच एक अर्ज मैं कर दिया कि जेड़ा बंदा गुरु ग्रंथ साहिब तो तोड़ के हर थां ते अपनी ही खौमे दा प्रगटावा करदा है सिख उहदे तो सुचेत रह उहनां नू बाबा जी ने बाणी विच एक बचन कहा है कि गज साढ़े तै तै धोतियां हुण असीं कहांगे जी धोतियां वाले तां बनारस ते मैनू खिमा करियो इत्थे लम्मे चोले हो सकदे ने पर इह कदी भुल्लियो ना कि उहदे विच कमाई वाले भी ने उत्थे क्या गज साढ़े तै तै धोतियां ते उही भगत कह रहा है जिहड़ा कहिंदा सी रब दे लोको संतां नू ना निंदो संत ते रब इको ने संतां को मत कोई निंदो संत राम है एको ते जदो पखंडी मिलिया उस महापुरश दे अंदरों सच दी चिनिक निकली ते जदो क्या कबीर जी तुसी ता संत सेवी हो कहन लगे नहीं प्यारिया ऐसे संत ना मोको पावें कैसे गज साढ़े तै तै धोतियां तेरे पायन तग गली जिना जप मालियां लोते हथ नबग ओए हर के संत ना आखियां बा नारस के ठग मेरे कलगी वाले ने कहा काहे रे डिंब करै मन मूर्ख डिंब करै अपनी पत खवै है काहे को लोग ठगै ठग लोगन लोक गयो पर लोक गवै है दीन दयाल की ठौर जहां तै ठौर बुखे तो ठौर ना ऐ है पखंड ना कर अपने अंदरों गुरु गुरु जप जिस महापुरश ने कमाई वाला पासा चुनिया जितना मर्जी को लोक निंदिया करन हुण गुलाब दे फुल दे चार चफेरे परदे करी जाओ चार चफेरे दीवारा खड़िया कर दियो किन्नी कु देर तक भवरे नू रोक के लखोगे नहीं वो पर्दियां नू टप के भी फुल दी सुगंधी लैण जरूर आवेगा जिस गुरमुख दे अंदर गुरु दा बख्शिया होया नाम दा कमल खिल गया खें प्यारियो सारा संसार उहदे सामने आ चुकदा खें अखीर ते मैं ये जरूर अर्ज करनी चाहगा आप बहुतात विच ओ सत संगी हो जेड़े नाम अभ्यासी हो सिमरन करन वाले हो सत्कार योग गुरमुख प्यारे भाई साहब जी होनी जेड़े आप नाम जपदे ने पता नहीं किन्ने कु लोक ने किन्ने कु मनुख ने किन्ने कु सिख ने मैं शब्द तीन वरते ने मनुख अजे सिखी वल तर तुरदे पए ने जिन्हां तू भाई साहब ने कीर्तन राही बचना राही ते केवल कीर्तन ते बचन नहीं अपने जीवन नू कमाए हुए जीवन दियां तरंगां राही भी लोकां दे जीवन पलट दिते एक सिख दा जीवन बन जाए ते कलगी वाला झोलियां रहमत नाल भर दिंदा ते जिस गुरमुख दी करनी पिछे हजारां दे जीवन पलट जाण मेरे कलगी वाले दी किन्नी कु रहमत होवेगी सच्चा पातशाह मेहर करे कि सानू सारियां नू शब्द दी कमाई बख्शे तां जो असीं इस समागम विच आए हाँ कमाई करिए जिन्हां अमृत दी दात नहीं लई अमृत छकीए अभ्यास ना छड्डियो प्यारियो सिमरन वाला पासा कदी ढिला ना पैण दईए बहिंदियां उठदियां भी एकांत विच रोज़ नेम निभाया करिए इन्नियां कु बेनतियां प्रवान करनियां तीन दिन आप संगत दी सेवा कीती खैं भावां सत्कारयोग भाई साहिब दा हुक्म सी पंज दिन दास ने बाहर चले जाना है कल इस करके तीन दिन की हाजरी प्रवान करियो जी सतगुरु मेहर करे फिर सबब बनिया ਆਪ ਸੰਗਤਾਂ ਦੇ ਚਰਨ ਪਰਸਾਂਗਾ, ਪਰ ਇੱਕ ਬੇਨਤੀ ਕਰਿਓ ਸੱਚੇ ਪਾਤਸ਼ਾਹ, ਜੋ ਤੇਰੀ ਹਜ਼ੂਰੀ ਵਿੱਚ ਬਾਹਾਂ ਉਲਾਰ ਕੇ ਕਹਿੰਦੇ ਹਾਂ, ਕਿਣਕਾ ਮਾਤਰ ਕਮਾਨ ਨੂੰ ਦੇ ਦੇ, ਥੋੜ੍ਹਾ ਜਿਹਾ ਕਿਤੇ ਜੀਵਨ ਵਿੱਚ ਢਾਲ ਲਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।